जानता था
expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਏਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੰਟੇ ਔਰ ਕੈਨੇਡੀਅਨ ਰਾਕ ਬੈਂਡ ਆਰ ਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton.fire.com ਤੇ ਲੌਗਇਨ ਕਰੋ।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ स्प्रिंग साइड मेडोज नेपनी देज सिर्फ 4,99,000 देज अपना फ्री होल टाउन होम तुसी खरीद सकते हो। सिर्फ 10 मिनट दूर है तमाम सहूलतां तो जिदे हाईवे 401 नेपनी फॉल्स इलेक्ट्रिक बैटरी प्लांट दे बिल्कुल करीब। नेपनी दी इस बेहतरीन कम्युनिटी च रहन दे इस सुनहरी मौके नू जानना देओ। कॉल इरफान अयूब 6477073685 6477073685।
जेकर घर दे पुराने डाइनिंग टेबल ते बैठ के तुसी ए सोच रहे हो कि हुन नवा फर्नीचर लैण दा टाइम आ गया, तो बिल्कुल सही सोच रहे हो, क्योंकि sodifurniture.com वेबसाइट ते बॉक्सिंग डे सेल लग चुकी है। sodifurniture.com ते तुसी 31 दिसंबर तक एक्सप्लोर कर सकदे हो ओवर 1000 फर्नीचर कॉम्बिनेशंस एट अनबीटेबल क्लियर ऑन प्राइसेस
स्टार्टिंग फ्रॉम 39 इयर्स। 3000 स्क्वायर फुट विच इना दा शोरूम है, प्राइस मैच भी करेंगे। इना दा स्टाइलिश फर्नीचर sodifurniture.com ते जाके तुसी देख सकदे हो। फॉर बेस्ट बॉक्सिंग डे सेल विजिट 142 कैनेडी रोड साउथ ब्रैम्पटन और कॉल
7','////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ। ਈਟੋਬੀਕੌਕ ਚ TTC ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਲੜਕੀ ਹੋਈ ਜ਼ਖਮੀ। ਜਬਾਇਨ ਕੈਸੀਨੋ ਨੇੜੇ ਕੱਲੇ ਵਾਹਨ ਦੀ ਟੱਕਰ ਤੋਂ ਬਾਅਦ ਵਿਅਕਤੀ ਪਹੁੰਚਿਆ ਹਸਪਤਾਲ। QEW ਤੇ ਤਿੰਨ ਵਾਹਨਾਂ ਦੀ ਟੱਕਰ ਨੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਕੀਤਾ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਈਟੋਬੀਕੌਕ ਚ ਐਤਵਾਰ ਦੁਪਹਿਰ ਨੂੰ ਇੱਕ 14 ਸਾਲਾ ਔਰਤ ਪੈਦਲ ਯਾਤਰੀ ਨੂੰ ਇੱਕ TTC ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਹ ਟੱਕਰ ਸਕਾਲਟ ਰੋਡ ਤੇ ਐਗਲਿੰਟਨ ਐਵੀਨਿਊ ਵੈਸਟ ਦੇ ਨੇੜੇ ਵਾਪਰੀ। ਇਹ ਟੋਰੋਂਟੋ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਦੁਪਹਿਰ 2:30 ਵਜੇ ਵਾਪਰੀ ਗਈ ਹੈ ਤੇ 2:30 ਵਜੇ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੇ ਬੁਲਾਇਆ ਗਿਆ। ਉਧਰ ਐਤਵਾਰ ਰਾਤ ਨੂੰ ਵੋਬਾਇਨ ਕੈਸੀਨੋ ਨੇੜੇ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਹਾਈਵੇ 27 ਅਤੇ ਨਿਰਟ੍ਰਿਕ ਡਰਾਈਵ ਦੇ ਨੇੜੇ ਵਾਪਰਿਆ ਜੋ ਕਿ ਰੈਕਸਡੇਲ ਬੁਲੇਵਾਰਡ ਦੇ ਦੱਖਣ ਵੱਲ ਹੈ। ਟੋਰੋਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9:15 ਵਜੇ ਉਸ ਏਰੀਏ ਦੇ ਵਿੱਚ ਬੁਲਾਇਆ ਗਿਆ। ਟੋਰੋਂਟੋ ਦੇ ਵਿਅਕਤੀ ਨੂੰ ਨਫ਼ਰਤ ਦੇ ਨਾਲ ਪ੍ਰੇਰਿਤ ਸ਼ਰਾਰਤ ਕਰਨ ਦੀ ਜਾਂਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਟੋਰੋਂਟੋ ਦੇ ਇੱਕ ਵਿਅਕਤੀ ਨੂੰ ਸ਼ਹਿਰ ਦੇ ਵੈਸਟ ਏਰੀਏ ਦੇ ਵਿੱਚ ਨਫ਼ਰਤ ਨਾਲ ਪ੍ਰੇਰਿਤ ਸ਼ਰਾਰਤ ਦੀ ਜਾਂਚ ਲਈ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸਨੇ 2 ਦਸੰਬਰ ਨੂੰ ਬਲੂ ਸਟਰੀਟ ਵੈਸਟ ਦੇ ਜੈਨ ਸਟਰੀਟ ਏਰੀਏ ਦੇ ਵਿੱਚ ਇੱਕ ਗ੍ਰੈਫਿਟੀ ਘਟਨਾ ਦੀ ਜਾਂਚ ਕੀਤੀ। ਇਹ ਦੋਸ਼ ਹੈ ਕਿ ਇੱਕ ਵਿਅਕਤੀ ਨੇ TTC ਬੱਸ ਦੇ ਵਿੱਚ ਸਵਾਰ ਹੋਇਆ ਕਈ ਖਿੜਕੀਆਂ ਤੇ ਨਫ਼ਰਤ ਨਾਲ ਭਰੇ ਹੋਏ ਗ੍ਰੈਫਿਟੀ ਲਿਖੀ। ਇਸ ਤੋਂ ਬਾਅਦ ਬੱਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ। ਟੋਰੋਂਟੋ ਦੇ ਕ੍ਰਿਸਟੋਫਰ ਵੈਲਸ਼ ਜੋ ਕਿ 51 ਸਾਲ ਦਾ ਹੈ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਉਸਨੂੰ 2 ਫਰਵਰੀ 2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ 3 ਵਾਹਨ ਦੀ ਟੱਕਰ ਦੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਭੇਜਿਆ ਗਿਆ। ਇਹ ਘਟਨਾ ਐਤਵਾਰ ਸਵੇਰੇ ਬਰਲਿੰਗਟਨ ਸਕਾਈਵੇ ਉੱਤੇ ਨਾਇਗਰਾ ਜਾਣ ਵਾਲੇ ਕੁਈਨ ਐਲੀਜ਼ਾਬੈਥ ਵੇ ਨੂੰ ਉਸ ਸਮੇਂ ਹੋਈ ਜਦੋਂ 3 ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਉਸ ਤੋਂ ਬਾਅਦ ਇਸ ਰਸਤੇ ਨੂੰ ਬੰਦ ਕਰਨਾ ਪਿਆ। ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 2 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਤੀਸਰੇ ਵਿਅਕਤੀ ਨੂੰ ਕੋਈ ਸੱਟ ਫਿੱਟ ਲੱਗਣ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਐਤਵਾਰ ਸਵੇਰੇ ਹੈਮਿਲਟਨ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗ ਜਾਣ ਤੋਂ ਬਾਅਦ ਇੱਕ ਬੱਚਾ ਬੇਸੁੱਧ ਹਾਲਤ ਵਿੱਚ ਮਿਲਿਆ। ਫਾਇਰ ਫਾਈਟਰਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2 ਵਜੇ ਤੋਂ ਠੀਕ ਪਹਿਲਾਂ ਹੈਮਿਲਟਨ ਦੇ ਸੈਂਟਰਲ ਮਾਊਂਟੇਨ ਉੱਤੇ 25 ਟਾਵਰ ਕ੍ਰੈਸ ਡਰਾਈਵ ਉੱਤੇ ਸਥਿਤ ਟਾਊਨ ਹਾਊਸ ਕੰਪਲੈਕਸ ਦੇ ਵਿੱਚ ਬੁਲਾਇਆ ਗਿਆ ਸੀ। ਜਦੋਂ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ 3 ਮੰਜ਼ਿਲਾ ਯੂਨਿਟ ਵਿੱਚੋਂ ਅੱਗ ਦੀਆਂ ਲਪਟਾਂ ਦੇ ਧੂੰਆਂ ਦਿਖਾਈ ਦੇਣ ਲੱਗਿਆ। ਅਮਲੇ ਨੂੰ ਦੱਸਿਆ ਗਿਆ ਕਿ ਅੱਗ ਦੇ ਲਪਟਾਂ ਵਿੱਚ ਘਿਰੇ ਘਰ ਦੇ ਵਿੱਚ ਸੰਭਾਵਿਕ ਤੌਰ ਤੇ ਇੱਕ ਬੱਚਾ ਮੌਜੂਦ ਹੈ। ਜਲਦ ਹੀ ਫਾਇਰ ਫਾਈਟਰਸ ਨੂੰ ਘਰ ਦੀ ਉਪਰੀ ਮੰਜ਼ਿਲ ਉੱਤੇ ਇੱਕ ਬੱਚਾ ਬਿਨਾਂ ਸਾਹ ਸੱਤ ਮਿਲਿਆ ਤੇ ਬੱਚੇ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਫਿਰ ਫਾਇਰ ਫਾਈਟਰਸ ਨੇ ਬੱਚੇ ਨੂੰ ਪੈਰਾਮੈਡਿਕਸ ਦੇ ਹਵਾਲੇ ਵੀ ਕਰ ਦਿੱਤਾ ਤੇ ਉਹ ਉਸ ਨੂੰ ਇਲਾਜ ਦੇ ਲਈ ਮੈਕਮਾਸਟਰ ਹਸਪਤਾਲ ਲੈ ਗਏ। ਉਧਰ ਪੁਲਿਸ ਨੇ ਨਿਊ ਫਾਊਂਡਲੈਂਡ ਦੇ ਗ੍ਰੇਟ ਨਾਰਦਰਨ ਪ੍ਰਾਇਦੀਪ ਦੀ ਰਹਿਣ ਵਾਲੀ ਇੱਕ ਔਰਤ ਦੇ ਵਿਛੜੇ ਪਤੀ ਤੇ 7 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਫਸਟ ਡਿਗਰੀ ਕਤਲ ਦਾ ਹੁਣ ਦੋਸ਼ ਲਗਾਇਆ। ਜੈਨੀਫਰ ਹਿਲੀਅਰ ਪੈਨੀ 3 ਨਵੰਬਰ 2016 ਨੂੰ ਸੈਂਟ ਐਂਥਨੀ ਐਨਐਲ ਦੇ ਵਿੱਚ ਲਾਪਤਾ ਹੋ ਗਈ ਸੀ ਤੇ ਆਰਸੀਐਮਪੀ ਨੇ ਅੱਜ ਕਿਹਾ ਕਿ ਉਹ ਅਜੇ ਵੀ ਉਸਦੇ ਅਵਸ਼ੇਸ਼ਾਂ ਦੀ ਭਾਲ ਕਰ ਰਹੀ ਹੈ। ਆਰਸੀਐਮਪੀ ਇੰਸਪੈਕਟਰ ਟ੍ਰੇਸੀ ਐਡਵਰਡਸ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਡੀਨ ਪੈਨੀ ਦੇ ਖਿਲਾਫ਼ ਦੋਸ਼ ਲਗਾਉਣ ਦੇ ਲਈ ਕਾਫ਼ੀ ਸਬੂਤ ਇਕੱਠੇ ਕੀਤੇ ਨੇ। ਐਡਵਰਡਸ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੋਸ਼ ਲਗਾਏ ਜਾਣ ਤੋਂ 7 ਸਾਲ ਪਹਿਲਾਂ ਜਾਂਚ ਦੀ ਲੋੜ ਕਿਉਂ ਸੀ ਤੇ ਇਸ ਤੋਂ ਇਲਾਵਾ ਕਿ ਇਹ ਇੱਕ ਬਹੁਤ ਹੀ ਜ਼ਿਆਦਾ ਕਨਫਿਊਜ਼ ਕਰ ਦੇਣ ਵਾਲਾ ਕੇਸ ਹੈ। ਇੰਸਪੈਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 50 ਸਾਲਾ ਦੋਸ਼ੀ ਨੂੰ ਡੀਅਰ ਲੇਕ ਐਨਐਲ ਤੋਂ ਸ਼ੁੱਕਰਵਾਰ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਸਦੀ ਹੁਣ ਪ੍ਰੋਵਿੰਸ਼ੀਅਲ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਈਟੋਬੀਕੌਕ ਚ ਟੀਟੀਸੀ ਬੱਸ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਲੜਕੀ ਹੋਈ ਜ਼ਖਮੀ। ਡਬਾਈਨ ਕੈਸੀਨੋ ਨੇੜੇ ਕੱਲੇ ਵਾਹਨ ਦੀ ਟੱਕਰ ਤੋਂ ਬਾਅਦ ਵਿਅਕਤੀ ਪਹੁੰਚਿਆ ਹਸਪਤਾਲ। QEW ਤੇ 3 ਵਾਹਨਾਂ ਦੀ ਟੱਕਰ ਨੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਕੀਤਾ ਜ਼ਖਮੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਡੈਫਨੀ ਡੇਜ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਫਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਫਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477-3685, 6477-3685।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
आपके घर की खूबसूरती आपका जौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी ही किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
The Current Affairs with Ramanjit Sidhu, रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.eawaz.com और हमारी ऑफिशियल ऐप ई आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs se vich toda bahut bahut swagat hai, main Ramanjit Singh Sidhu. Aaj 18 December 2023 te sveer de 7:13 da sama, din somvar। ਸੋਮਵਾਰ ਦਾ ਦਿਨ, ਹਫਤੇ ਦਾ ਨਵਾਂ ਦਿਨ, ਬੜੀ ਵਧੀਆ ਗੱਲ ਦੱਸਦੀ। ਇਹ ਤਾਂ ਕਹਿੰਦੇ ਸਾਨੂੰ ਪਤਾ ਨੀ ਸੀਗਾ, ਹਨਾ, ਕਿਉਂਕਿ ਜਦੋਂ ਇੰਟਰੋ ਨਾ ਹੋਵੇ ਕੁਲ ਚੱਜ ਦੀ ਤੇ ਉਹ ਇੱਧਰ ਉੱਧਰ ਅਲਾਪ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਸੁਰ ਕੱਢ ਲਈਏ ਕਿਸੇ ਢੰਗ ਨਾਲ। ਜਿੰਨੀ ਦੇਰ ਤੱਕ ਕੋਈ ਸੁਰ ਤਿਆਰ ਨਹੀਂ ਹੁੰਦਾ, ਉਨੀ ਦੇਰ ਤੱਕ ਤਬਲੇ ਦੇ ਉੱਤੇ ਜਿਵੇਂ ਉਂਗਲ ਮਾਰੋ ਨਾ, ਉਹ ਇੰਨੀ ਕੁ ਕਲਾਕਾਰੀ ਨਾਲ ਮਾਰ ਦੋ ਕਿ ਕਿਸੇ ਨੂੰ ਇਹ ਸਮਝ ਨਾ ਆਵੇ ਕਿ ਸੱਚਮੁੱਚ ਅਸੀਂ ਤਬਲੇ ਨੂੰ ਲੈ ਕਰ ਰਹੇ ਹਾਂ ਜਾਂ ਆਪਣੀ ਰਹਿੰਦੀ ਖੂਨ ਦੀ ਤਿਆਰੀ ਪੂਰੀ ਕਰਨ ਚ ਲੱਗੇ ਹੋਏ ਆ। ਬਸ ਇੰਨੇ ਕੀ ਫਰਕ ਹੁੰਦੇ ਨੇ, ਇੰਨਿਆਂ ਦੇ ਵਿੱਚ ਕਲਾਕਾਰੀ ਹੁੰਦੀ ਹੈ। ਤੇ ਕਦੇ ਕਦੇ ਸਾਨੂੰ ਗੱਲ ਘੁਮਾ ਕੇ ਤਾਂ ਕਰਨੀ ਪੈਂਦੀ ਹੈ ਕਿ ਬਹੁਤ ਸਿੱਧੀ ਤੇ ਸਪਸ਼ਟ ਗੱਲ ਜੇ ਕਰਨ ਦੀ ਕੋਸ਼ਿਸ਼ ਕੀਤੀ ਤੇ ਆਖਰੀ ਗੱਲ ਨਾ ਬਣ ਕੇ ਰਿਹਾ ਜੀ, ਆਪਾਂ ਹਜੇ ਲਮਕਾ ਕੇ ਗੱਲਾਂ ਕਰਨੀਆਂ। ਤੁਹਾਡੇ ਸਰੋਤਿਆਂ ਵਿੱਚੋਂ ਕੁਝ ਚੰਗੇ ਸਰੋਤੇ ਹੋਣਗੇ ਜਿਹੜੇ ਤੁਹਾਡੇ ਨਾਲ ਲੰਬਾ ਸਮਾਂ ਜੁੜ ਕੇ ਰਹਿਣਾ ਚਾਹੁੰਦੇ ਨੇ, ਉਹ ਆਪਣੇ ਹੋਸਟ ਨੂੰ ਇਹ ਸਲਾਹ ਦੇ ਦਿੰਦੇ ਹੁੰਦੇ ਨੇ ਕਿ ਬਾਈ ਜੀ ਥੋੜਾ ਥੋੜਾ ਹੀ ਬੋਲ ਲਓ ਪਰ ਲੰਬਾ ਸਮਾਂ ਬੋਲਿਓ, ਸਾਨੂੰ ਹਫਤੇ ਦੇ ਵਿੱਚ ਤੁਹਾਡੇ ਨਾਲ ਜਿਹੜਾ ਰਿਸ਼ਤਾ ਹੈ ਗੱਲਾਂ ਬਾਤਾਂ ਦਾ ਨਾ ਟੁੱਟੇ। ਇਹ ਸਫ਼ਰ ਲੰਮਾ ਚੱਲਣਾ ਚਾਹੀਦਾ, ਸੰਵਾਦ ਲੰਬਾ ਚੱਲਣਾ ਚਾਹੀਦਾ, ਤੇ ਜਦੋਂ ਸੰਵਾਦ ਲੰਮਾ ਹੋ ਜਾਏਗਾ ਉਹਦੇ ਵਿੱਚ ਅਸੀਂ ਰੋਜ਼ ਪ੍ਰੈਕਟੀਕਲੀ ਸਿੱਖਦੇ ਹਾਂ। ਇੱਕੋ ਦਿਨ ਬਹੁਤੀਆਂ ਚੰਗੀਆਂ ਇਨਕਲਾਬੀ ਤਕੜੀਆਂ ਗੱਲਾਂ ਕਰਕੇ ਸੱਚ ਦਾ ਮਸੀਹਾ ਬਣ ਕੇ ਤੇ ਸ਼ਹੀਦੀ ਪ੍ਰਾਪਤ ਕਰਕੇ ਤੁਸੀਂ ਫੋਟੋ ਫਰੇਮ ਚ ਲਵਾ ਕੇ ਟੰਗੇ ਜਾਓਗੇ, ਇਹਦੇ ਨਾਲ ਲੌਂਗ ਟਰਮ ਦੇ ਉੱਤਰ ਸਾਨੂੰ ਕੋਈ ਲਾਭ ਨਹੀਂ ਹੋਏਗਾ। ਲਾਭ ਸ਼ਬਦ ਤੇ ਮੈਂ ਘੁੰਮ ਘੁੰਮਾ ਕੇ ਆਉਣਾ ਸੀ। ਲਾਭਪਾਤਰੀ ਸ਼ਬਦ ਦਾ ਬਹੁਤ ਜ਼ਿਆਦਾ ਇਸਤੇਮਾਲ ਹੋਣ ਲੱਗ ਗਿਆ। ਪਹਿਲਾਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਮੂੰਹੋਂ ਮੈਂ ਸੁਣਿਆ, ਕਿਉਂਕਿ ਸ਼ਬਦ ਕਾਫੀ ਪੁਰਾਣਾ, ਪਰ ਵਰਤੋਂ ਇਹਦੀ ਹੋਣ ਲੱਗ ਗਈ ਤੇ ਵਰਤੋਂ ਇੱਕ ਸੰਦਰਭ ਦੇ ਵਿੱਚ ਹੁੰਦੀ ਹੈ। ਇਹੀ ਸ਼ਬਦ ਪਿਛਲੇ ਦਿਨੀ ਮੈਂ ਪੰਜਾਬ ਸਰਕਾਰ ਦੀਆਂ ਗੱਲਾਂ ਦੇ ਉੱਤੇ ਵੀ ਦੇਖਿਆ ਕਿ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਿਆਂ ਨੇ ਵੀ ਕਿਹਾ ਕਿ ਲਾਭਪਾਤਰੀਆਂ ਨੂੰ ਸਰਕਾਰ ਇਹ ਦੇਵੇਗੀ। ਮੈਂ ਕਿਹਾ ਵੀ ਲਾਭਪਾਤਰੀ ਕਿਹਨੂੰ ਕਹਿੰਦੇ ਨੇ? ਇੰਗਲਿਸ਼ ਤੋਂ ਉਹ ਬੈਨੀਫਿਸ਼ਰੀ ਤੋਂ ਚੱਕਿਆ ਹੋਇਆ ਤਰਜਮਾ ਲਾ ਲੈਂਦੇ ਅਸੀਂ, ਉਹਦਾ ਉਲੱਥਾ ਕਰਨ ਲੱਗਦੇ ਹਾਂ। ਸਿੱਖ ਧਰਮ ਦੇ ਵਿੱਚ ਅਸੀਂ ਜਦੋਂ ਜਿਹਨਾਂ ਨੂੰ ਹੇਮੰਸ ਕਹਿੰਦੇ ਹਾਂ ਜਾਂ ਭਜਨ ਕਹਿੰਦੇ ਹਾਂ ਜਾਂ ਅਲਾਹੀ ਬਾਣੀ ਜਾਂ ਤੁਕਾ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਸ਼ਬਦਾਂ ਦੇ ਰੂਪ ਵਿੱਚ ਕਹਿੰਦੇ ਹਾਂ। ਸ਼ਬਦ ਗਾਇਨ, ਸ਼ਬਦ ਕੀਰਤਨ, ਸ਼ਬਦ ਇੱਕ ਬੇਸਿਕ ਉਹਦੀ ਯੂਨਿਟ ਹੈ। ਐਲਫਾਬੈਟ ਤੋਂ ਅਗਲੀ ਯੂਨਿਟ ਬਣ ਜਾਂਦੀ ਹੈ ਫਿਕਰੇ ਤੋਂ ਬਾਅਦ, ਤੇ ਐਲਫਾਬੈਟ ਤੋਂ ਫਿਕਰੇ ਤੇ ਐਲਫਾਬੈਟ ਦੇ ਵਿਚਾਲੇ ਯੂਨਿਟ ਆ ਜਾਂਦੀ ਹੈ, ਉਹਨੂੰ ਕਹਾਂਗੇ ਅਸੀਂ ਸ਼ਬਦ ਜਾਂ ਵਰਡ। ਸ਼ਬਦ ਦੇ ਉੱਤੇ ਬਹੁਤ ਸਟ੍ਰੈਸ ਹੈ ਔਰ ਇਹ ਆਖਿਆ ਜਾਂਦਾ ਕਿ ਸ਼ਬਦ ਗੁਰੂ ਹੈ। ਜੇ ਸ਼ਬਦ ਦੀ ਸਹੀ ਸਮਝ ਆ, ਗੁਰੂ ਸਹੀ ਹੈ ਤੇ ਤੁਹਾਨੂੰ ਸਹੀ ਦਿਸ਼ਾ ਤੇ ਲੈ ਕੇ ਜਾਏਗਾ। ਅਰਥਾਂ ਦੇ ਅਨਰਥ ਵੀ ਇਹਦੇ ਕਰਕੇ ਹੁੰਦੇ ਨੇ। ਕਈ ਵਾਰ ਸ਼ਬਦ ਵਰਤਦਿਆਂ ਵਰਤਦਿਆਂ ਉਹਨਾਂ ਦਾ ਰੂਪ ਬਦਲ ਜਾਂਦਾ, ਜਿਵੇਂ ਰਨ, ਰਕਾਨ ਤੇ ਖਸਮ, ਇਹਨਾਂ ਨੂੰ ਹੁਣ ਬਹੁਤਾ ਨੈਗੇਟਿਵ ਕੋਨੋਟੇਸ਼ਨ ਦੇ ਵਿੱਚ ਵਰਤਿਆ ਜਾਂਦਾ। ਬਹੁਤੀ ਵਾਰ ਨਾ ਪੱਖੀ ਗੱਲ ਕਹਿਣੀ, ਚੁੰਮੀ ਗੱਲ ਕਹਿਣੀ ਉਦੋਂ ਹੈ, ਪਰ ਜਦੋਂ ਤੁਸੀਂ ਪੁਰਾਣੇ 300-400 ਸਾਲ ਪੁਰਾਣੇ ਸਾਹਿਤ ਨੂੰ, ਬਾਣੀ ਨੂੰ ਪੜੋਗੇ ਤੇ ਖਸਮ ਦਾ ਸ਼ਬਦ ਰੱਬ ਨਾਲ ਮੇਲ ਖਾਂਦਾ ਹੁੰਦਾ। ਰੱਬ ਦੇ ਥਾਂ ਦੇ ਉੱਤੇ ਖਸਮ ਦਾ ਵੀ ਇਸਤੇਮਾਲ ਕੀਤਾ ਗਿਆ। ਹੁਣ ਕਿਸੇ ਨੂੰ ਪੁੱਛ ਲਓ ਕਿ ਤੇਰਾ ਖਸਮ ਕਿੱਥੇ ਆ, ਉਹ ਗਾਲ ਕੱਢਣ ਮੁਤਾਬਕ ਗੱਲ ਬਣ ਜਾਂਦੀ ਹੈ, ਉਸ ਮੁਤਲਕ ਜਾ ਬੈਠਦੀ ਹੈ। ਹੁਣ ਮੈਂ ਸ਼ਬਦ ਦੇ ਉੱਤੇ ਫੇਰ ਆਉਣਾ ਕਿ ਲਾਭ ਪਾਤਰੀ, ਉਹ ਨੰਗੇ ਭੁੱਖਿਆਂ ਨੂੰ ਜਿਨ੍ਹਾਂ ਨੂੰ ਲੋੜਵੰਦ ਲੋਕ ਨੇ, ਲੋੜਵੰਦ ਦੀ ਥਾਂ ਦੇ ਉੱਤੇ ਲਾਭਪਾਤਰੀ ਕਰ ਦਿੱਤਾ ਗਿਆ। ਹੁਣ ਪਹਿਲਾਂ ਮੁਨਾਫੇ ਦਾ ਸ਼ਬਦ ਹੁੰਦਾ ਜੀ, ਵਪਾਰ ਦਾ ਸ਼ਬਦ ਹੈ, ਕਾਰੋਬਾਰ ਦਾ ਸ਼ਬਦ ਹੈ ਮੁਨਾਫਾ। ਮੁਨਾਫੇ ਵਿੱਚ ਲਾਭ ਹੁੰਦਾ, ਲਾਭ ਕਦੋਂ ਹੁੰਦਾ? ਜਦੋਂ ਤੁਸੀਂ ਕੋਸਟ ਆਫ ਪ੍ਰੋਡਕਸ਼ਨ ਕਿਸੇ ਚੀਜ਼ ਨੂੰ ਨਿਰਮਾਣ ਕਰਨ ਦੇ ਵਿੱਚ ਜਿੰਨਾ ਖਰਚਾ ਆਇਆ ਉਹ ਪੂਰਾ ਹੋ ਜੇ, ਤੁਹਾਡੇ ਲਾਗਤ ਖਰਚ ਪੂਰਾ ਹੋਣ ਤੋਂ ਬਾਅਦ ਜਿਹੜਾ ਆਮਦਨ ਦੇ ਵਿੱਚੋਂ ਬਚਦਾ ਪੈਸਾ ਹੁੰਦਾ ਉਹਨੂੰ ਅਸੀਂ ਲਾਭ ਮੁਨਾਫਾ ਆਖਦੇ ਹਾਂ, ਪ੍ਰੋਫਿਟ ਕਹਿੰਦੇ ਹਾਂ। ਪਰ ਜੇ ਲਾਗਤ ਹੀ ਪੂਰੀ ਨਾ ਹੋਵੇ ਉਹਨੂੰ ਘਾਟਾ ਕਹਿੰਦੇ ਨੇ ਕਿ ਬਈ ਮੇਰੀ ਤਾਂ ਲਾਗਤ ਹੀ ਪੂਰੀ ਨਹੀਂ ਨਿਕਲੀ। ਜੇ ਲਾਗਤ ਪੂਰੀ ਨਿਕਲ ਜਾਵੇ ਤਾਂ ਅਸੀਂ ਕਹਿੰਦੇ ਹਾਂ ਨਾ ਘਾਟਾ ਨਾ ਵਾਧਾ, ਪੂਰਾ ਪੂਰਾ ਹੋ ਗਿਆ। ਹੁਣ ਨੰਗੇ ਭੁੱਖੇ ਬੰਦਿਆਂ ਨੂੰ ਜਿਹਨਾਂ ਨੂੰ ਸਿਰਫ 5 ਕਿਲੋ ਆਟਾ ਮਹੀਨੇ ਦਾ ਦੇਣ ਦਾ ਪ੍ਰੋਮਿਸ ਕੀਤਾ ਹੋਵੇ, ਵਾਅਦਾ ਕੀਤਾ ਹੋਵੇ ਸਰਕਾਰ ਨੇ, ਉਹ ਲਾਭਪਾਤਰੀ ਕਿੱਥੋਂ ਹੋ ਗਏ? ਉਹਨੂੰ ਲਾਭ ਹੋਇਆ? ਜਦੋਂ ਬੇਸਿਕ ਲੋੜਾਂ ਪੂਰੀਆਂ ਹੋ ਰਹੀਆਂ, ਬੁਨਿਆਦੀ ਲੋੜਾਂ ਦਾ ਪੂਰਾ ਹੋਣਾ ਕੋਸਟ ਆਫ ਪ੍ਰੋਡਕਸ਼ਨ ਹੈ ਕਿ ਇੱਕ ਵਿਅਕਤੀ ਨੂੰ ਜਿਉਂਦਾ ਰੱਖਣ ਦੇ ਉੱਤੇ ਕਿੰਨਾ ਖਰਚਾ, ਉੱਥੇ ਲਾਭਪਾਤਰੀ ਸ਼ਬਦ ਵਰਤਿਆ ਜਾਂਦਾ। ਇਸੇ ਤਰ੍ਹਾਂ ਜਦੋਂ ਆਮ ਆਦਮੀ ਤੇ ਪੈਸਾ ਖਰਚਣਾ ਹੈ ਉਹ ਸਪੈਂਡਿੰਗ ਹੈ, ਉੱਥੇ ਉਹਨੂੰ ਲਾਭਪਾਤਰੀ ਕਹਿਣ ਲੱਗ ਗਏ। ਪਹਿਲਾਂ ਲੋੜਵੰਦਾਂ ਨੂੰ ਪੈਸਾ ਜਾਂਦਾ ਸੀ ਕਿ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਨੀਡੀ ਪੀਪਲ ਦੀ ਜਗ੍ਹਾ ਤੇ ਬੈਨੀਫਿਸ਼ਰੀ ਕਰ ਦਿੱਤਾ ਕਿ ਥੋੜੀ ਦੇਰ ਬਾਅਦ ਮੇਰੇ ਵਰਗੇ ਉੱਠਣਗੇ ਕਿ ਯਾਰ ਇਹਨਾਂ ਨੂੰ ਬੈਨੀਫਿਟ ਕਿਸ ਗੱਲ ਦੇ ਦਿੱਤੇ ਜਾ ਰਹੇ ਨੇ? ਬੈਨੀਫਿਟ ਨਹੀਂ ਹੈ, ਉਹ ਨੀਡੀ ਸੀਗੇ, ਨੀਡੀ ਨੂੰ ਬੈਨੀਫਿਸ਼ਰੀ ਬਣਾਤਾ। ਇਸ ਤਰ੍ਹਾਂ ਦਾ ਜੋ ਤਿਕੜਮਬਾਜ਼ੀ ਹੋ ਰਹੀ ਹੈ ਸ਼ਬਦਾਂ ਦੀ, ਇਹ ਭਾਸ਼ਾ ਵਿਗਿਆਨੀਆਂ ਨੂੰ ਫੜਨੇ ਚਾਹੀਦੇ ਸੀ, ਵਿਦਵਾਨਾਂ ਨੂੰ ਫੜਨੇ ਚਾਹੀਦੇ ਸੀ। ਮੇਰੇ ਵਰਗਾ ਅਨਾੜੀ ਪੱਤਰਕਾਰ ਸ਼ਬਦਾਂ ਬਾਰੇ ਇੰਨਾ ਡੂੰਘਾ ਗਿਆਨ ਨਹੀਂ ਰੱਖਦਾ ਕਿ ਮੈਂ ਸਿਰਫ ਆਪਣੀਆਂ ਮਹਿਸੂਸ ਕੀਤੀਆਂ ਭਾਵਨਾਵਾਂ ਤੁਹਾਡੇ ਅੱਗੇ ਰੱਖ ਰਿਹਾ ਕਿ ਲਾਭਪਾਤਰੀ ਸ਼ਬਦ ਲੋੜਵੰਦ ਨੂੰ ਜੇਕਰ ਬਦਲ ਕੇ ਲਿਆਂਦਾ ਗਿਆ ਤਾਂ ਉਹ ਬਹੁਤ ਵੱਡੀ ਸਾਜਿਸ਼ ਹੈ। ਨੀਡੀ ਲੋੜਵੰਦ ਅਲੱਗ ਹੈ, ਲਾਭਪਾਤਰੀ ਬੈਨੀਫਿਸ਼ਰੀ ਅਲੱਗ ਹੈ, ਤੇ ਇਸੇ ਤਰ੍ਹਾਂ ਇਨਸੈਂਟਿਵ ਉਹ ਸਿਰਫ ਤੇ ਸਿਰਫ ਕਾਰੋਬਾਰੀਆਂ ਤੱਕ ਰੱਖ ਦਿੱਤਾ ਗਿਆ। ਇਨਸੈਂਟਿਵ ਯਾਨੀ ਹੌਸਲਾ ਅਫਜ਼ਾਈ, ਵਪਾਰੀਆਂ ਨੂੰ ਜਦੋਂ ਸਰਕਾਰ ਵੱਡੇ ਪੈਕੇਜ ਦਿੰਦੀ ਹੈ ਚਾਹੇ ਰਾਈਟ ਆਫ ਕਰਦੀ ਹੈ ਕਰਜ਼ੇ, ਉਹਨਾਂ ਨੂੰ ਇਨਸੈਂਟਿਵ ਯਾਨੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਜਿਵੇਂ ਬੱਚੇ ਆਰਮੀ ਦੇ ਟੈਸਟ ਲਈ ਭੱਜਦੇ ਹੋਣ, ਸਰਕਾਰ ਜਾ ਕੇ ਘਿਓ ਦਾ ਪੀਪਾ ਦੇ ਕੇ ਆਵੇ, ਫਿਰ ਕਹੇ ਕਿ ਇਹ ਹੈ ਹੌਸਲਾ ਅਫਜ਼ਾਈ। ਐਸਾ ਕਦੀ ਹੋਇਆ? ਹੋਣਾ ਵੀ ਹੈ ਨੀ ਗਾ, ਕਿਉਂਕਿ ਉਸ ਤਰ੍ਹਾਂ ਦੇ ਨੀਤਾਂ ਨਾਲ ਕੰਮ ਨਹੀਂ ਹੋ ਰਿਹਾ। ਸੋ ਲਾਭਪਾਤਰੀ ਜਿਸਦਾ ਮਤਲਬ ਬੈਨੀਫਿਸ਼ਰੀ ਹੈ, ਤੇ ਉਹਦੇ ਉੱਤੇ ਸਪੈਂਡਿੰਗ ਬਣਾਤੀ ਤੇ ਉਹਦੇ ਨਾਲ ਸਾਨੂੰ ਸੁਸਾਇਟੀ ਵਿੱਚ ਇੱਕ ਨੈਗੇਟਿਵ ਭਾਵਨਾ ਸਾਡੇ ਅੰਦਰ ਟਰੈਵਲ ਕਰਨ ਲੱਗ ਜਾਂਦੀ ਹੈ ਕਿ ਯਾਰ ਇਹਨਾਂ ਨੂੰ ਕਾਹਦੇ ਬੈਨੀਫਿਟ, ਯਾਰ ਉਹਨੂੰ ਇਨਸੈਂਟਿਵ ਦਿੱਤਾ। ਉਹਦੀ ਹੌਸਲਾ ਅਫਜ਼ਾਈ ਹੋ ਰਹੀ ਹੈ। ਇਹਨੂੰ ਅਸੀਂ ਚੋਪੜੀਆਂ ਚ ਨਾਲੇ ਦੋ ਦੋ ਰੁੱਖੀਆਂ ਰੋਟੀਆਂ ਨੂੰ ਦੂਸਰਾ ਬੰਦਾ ਜਦੋਂ ਖਬਰਾਂ ਚ ਪੜ੍ਹਦਾ ਉਹਨੂੰ ਉਹ ਚੋਪੜੀਆਂ ਦਿਖਾਈ ਦੇਣ ਲੱਗ ਜਾਂਦੀਆਂ। ਸ਼ਬਦਾਂ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਹੈ ਤੇ ਸ਼ਬਦਾਂ ਦਾ ਰੂਪ ਨਾ ਵਿਗੜਨ ਦਿਓ। ਸ਼ੁੱਧ ਉਚਾਰਨ ਤਲਫ਼ਜ਼ ਜਾਂ ਪ੍ਰੋਨੰਸੀਏਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਮੈਂ ਭਾਸ਼ਾ ਪ੍ਰਤੀ ਕੱਟੜਤਾ ਦੀ ਗੱਲ ਨਹੀਂ ਕਰ ਰਿਹਾ। ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਭਾਸ਼ਾ ਨੂੰ ਸ਼ਰਾਰਤੀ ਲੋਕਾਂ ਵੱਲੋਂ ਇਸ ਤਰ੍ਹਾਂ ਵਿਗਾੜ ਤਗਾੜ ਕੇ ਪੇਸ਼ ਕਰਨ ਵਾਲੀਆਂ ਗੱਲਾਂ ਸਾਨੂੰ ਬਹੁਤ ਦੂਰ ਲਿਜਾ ਕੇ ਸਿੱਟਣਗੀਆਂ, ਜਿਸ ਕੋ ਕਹਿੰਦੇ ਆ ਕਿ ਬੜੇ ਦੂਰਗਾਮੀ ਇਸਕੇ ਨਤੀਜੇ ਨਿਕਲੇਂਗੇ। ਸੋ ਅੱਜ ਦੀ ਗੱਲ ਇੰਨੀ ਕੀ ਹੈ, ਕੁੱਝ ਖਬਰਾਂ ਵਿੱਚ ਇਹ ਸ਼ਬਦ ਅੱਜ ਫੇਰ ਆਉਣਗੇ, ਉੱਥੇ ਆਪਾਂ ਫੜ ਲੈਣੇ ਆ, ਬਸ ਇੰਨੀ ਕੀ ਗੱਲਬਾਤ ਹੈ। ਤੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ ਕਿ ਜੀ ਪਹਿਲਾਂ ਕੁੱਝ ਖਬਰਾਂ ਤੇ ਤਬਸਰਾ ਕਰਾਂਗੇ ਤੇ ਇੱਕ ਗੀਤ ਵੀ ਤੁਹਾਡੇ ਨਾਲ ਸਾਂਝਾ ਕਰਨ, ਉਸ ਤੋਂ ਬਾਅਦ ਐਸ ਆਰ ਠਾਕੁਰ ਦੀ ਇੰਟਰਵਿਊ ਹੋਈ ਹੈ। ਬੜੀ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਨੇ ਜਿਹੜੇ ਸਹਿਜ ਕੋਮਲ ਭਾਵਨਾਵਾਂ ਰੱਖਦੇ ਨੇ, ਸੰਵੇਦਨਸ਼ੀਲ ਹੁੰਦੇ ਨੇ, ਫਿਰ ਉਹਨਾਂ ਦੇ ਵਿੱਚ ਕਵਿਤਾ ਉਪਜਦੀ ਹੈ, ਉਹਨਾਂ ਮਨਾਂ ਦੇ ਵਿੱਚ ਕਵਿਤਾ ਸਾਹਿਤ ਜਦੋਂ ਉਸਲਵੱਟੇ ਲੈਂਦਾ ਤੇ ਉਹਨੂੰ ਸ਼ਬਦਕ ਰੂਪ ਮਿਲਦਾ, ਕਿਤਾਬਾਂ ਮਿਲਦੀਆਂ ਤੇ ਕਿਤਾਬਾਂ ਇੱਕ ਬਹੁਤ ਵੱਡਾ ਅਮੁੱਲ ਖਜ਼ਾਨਾ ਬਣ ਜਾਂਦੀਆਂ। ਅਜਿਹੀ ਸ਼ਖਸੀਅਤ ਦੇ ਨਾਲ ਐਸ ਆਰ ਠਾਕੁਰ ਦੀ ਗੱਲਬਾਤ ਤੁਹਾਡੇ ਲਈ 8 ਵਜੇ ਤੋਂ ਬਾਅਦ ਪੇਸ਼ ਕੀਤੀ ਜਾਏਗੀ ਤੇ ਇਸੇ ਵੰਨਗੀ ਦੇਰ ਵਿੱਚ ਜਿਵੇਂ ਇਹ ਪ੍ਰੋਗਰਾਮ ਪੇਸ਼ ਕਰਦੇ ਆ। ਇੱਕ ਛੋਟੀ ਜਿਹੀ ਬ੍ਰੇਕ ਲਾਉਂਗਾ, ਤੁਸੀਂ ਗੀਤ ਸੁਣੋ ਤੇ ਮੈਂ ਹੁਣੇ ਵਾਪਸ ਮੁੜ ਕੇ ਆਇਆ।
ਲਾ 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 ਹੈ ਘੋੜੇ ਕੀ ਜ਼ਰੂਰਤ ਹੈ, ਜ਼ਿੰਦਗੀ ਫਿਰ ਵੀ ਆਹ ਖੂਬਸੂਰਤ ਹੈ। जब रात का घूंघट उतरेगा और दिन की डोली गुजरेगी तब सपना पूरा होगा।
थोड़ा है
थोड़ेगी
जरूर
ਐਮਰੇਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਏਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆ ਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs de vich khabran da silsila shuru karde pehla sade studio da number sun lo ji 647-872-4900 is number jadon tusi dial karoge te sidha live radio station sun sakde ho kai var svere ਸਿਗਨਲ ਦੇ ਵਿੱਚ ਕੁਝ ਇੱਕ ਦਿੱਕਤਾਂ ਰਹਿੰਦੀਆਂ ਨੇ, ਸਟੈਟਿਕ ਸਾਊਂਡ ਹੁੰਦੀ ਹੈ। ਜੇਕਰ ਆਡੀਓ ਤੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ 6478724900 ਡਾਇਲ ਕਰੋ। ਸਿੱਧਾ ਇਸ ਟਾਈਮ ਲਾਈਵ ਰੇਡੀਓ ਤੁਸੀਂ ਸੁਣ ਸਕਦੇ ਹੋ। ਵੈਬਸਾਈਟ ਤੇ ਐਪ ਉੱਪਰ ਤਾਂ ਆਲਰੇਡੀ ਅਵੇਲੇਬਲ ਹੈ। ਤੇ ਸਟੂਡੀਓ ਦੇ ਵਿੱਚ ਕਾਲ ਕਰਨ ਦਾ ਨੰਬਰ 416-620-1778 416-620-1778। ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਫੀਡਬੈਕ ਦੇਣੀ ਹੋਵੇ ਤਾਂ ਇਸ ਤੇ ਸੰਪਰਕ ਕੀਤਾ ਜਾ ਸਕਦਾ। ਔਰ ਜੇਕਰ ਤੁਸੀਂ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸ਼ਾਜ਼ੀਆ ਮਲਿਕ ਸੇਲਜ਼ ਰੈਪ੍ਰੈਜੈਂਟੇਟਿਵ ਨੇ, ਉਹਨਾਂ ਦੇ ਨਾਲ 647-242-4746 647-242-4746 ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਇਸ਼ਤਿਹਾਰਾਂ ਦੇ ਜ਼ਰੀਏ ਵੀ ਸਾਂਝ ਪਾ ਸਕਦੇ ਹੋ। ਅਸੀਂ ਇੱਕੋ ਬੈਂਚ ਤੋਂ ਆਪਣੀ ਆਵਾਜ਼ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾ ਸਕਦੇ ਹਾਂ। ਤੇ ਖਬਰਾਂ ਦੇ ਵਿੱਚ ਗੱਲਬਾਤ ਸ਼ੁਰੂ ਕਰਦੇ ਹਾਂ। ਦੁਨੀਆ ਭਰ ਦੇ ਵਿੱਚ ਸਰਕਾਰਾਂ ਹੁਣ ਆਪਣੀ ਤਰਜ਼ ਬਦਲਦੀ ਜਾ ਰਹੀਆਂ ਨੇ, ਕਿਉਂਕਿ ਨਿਊ ਵਰਲਡ ਆਰਡਰ ਦੇ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਇੱਕ ਖਾਸ ਤਰ੍ਹਾਂ ਦੀ ਤਰਜ਼ ਬਣੀ ਹੈ। ਸਾਰੇ ਇੱਕੋ ਜਿਹੇ ਹੋਣੇ ਚਾਹੀਦੇ, ਇੱਕੋ ਰੱਸੀ ਚ ਬੰਨੇ ਹੋਏ ਹੋਣੇ ਚਾਹੀਦੇ ਆ। ਇਸ ਨਿਊ ਵਰਲਡ ਆਰਡਰ ਦੇ ਵਿੱਚ ਪਹਿਲਾਂ ਵਾਲੇ ਪੈਮਾਨੇ ਬਦਲ ਗਏ। ਹੁਣ ਦੁਨੀਆ ਦੀ ਤਰੱਕੀ ਦੇਖਣ ਦਾ ਮਤਲਬ ਹੈ ਪਾਕਿਟ ਮੇ ਪੈਸਾ ਕਿਤਨਾ ਹੈ, ਬਗਲੀ ਚ ਆਟਾ ਕਿੰਨਾ ਆ। ਤੇ ਸਾਰੀਆਂ ਸਰਕਾਰਾਂ ਲਗਭਗ ਇਸ ਤਰ੍ਹਾਂ ਆਪਣੇ ਆਪ ਨੂੰ ਸੱਚੀਆਂ, ਸਹੀ ਤੇ ਕਿਫਾਇਤੀ ਤੇ ਬਹੁਤ ਲੋਕ ਹਿੱਤਾਂ ਨੂੰ ਲੱਗੀਆਂ ਹੋਈਆਂ ਸਮਾ ਸਕਦੇ ਆ ਜਦੋਂ ਉਹ ਆਪਦਾ ਬੈਲੈਂਸ ਸ਼ੀਟ ਰੱਖਦੀਆਂ, ਪੂਰੇ ਬਹੀ ਖਾਤਾ ਖੋਲ ਕੇ ਰੱਖ ਦਿੰਦੇ। ਉਹਦੇ ਵਿੱਚ ਕਹਿੰਦੇ ਜੀ ਇੱਕ ਪਾਸੇ ਖਰਚੇ ਆ, ਇੱਕ ਪਾਸੇ ਬੱਚਤ ਹੈ, ਅਸੀਂ ਵੱਧ ਤੋਂ ਵੱਧ ਬੱਚਤ ਕਰਕੇ ਦਿਖਾਈਏ, ਅਸੀਂ ਜਿੰਨੇ ਨਜਾਇਜ਼ ਖਰਚੇ ਸੀ ਸਾਰੇ ਕੱਟ ਤੇ। ਨਜਾਇਜ਼ ਖਰਚੇ ਜਦੋਂ ਤੁਸੀਂ ਦੇਖੋਗੇ ਉਹਨਾਂ ਦੇ ਕਾਲਮ ਆਪ ਦੇਖ ਲਿਆ ਕਰੋ। ਵੈਸੇ ਪੱਤਰਕਾਰ ਤੁਹਾਨੂੰ ਦੱਸ ਦਿੰਦੇ ਕਿ ਜਦੋਂ ਵੀ ਪਬਲਿਕ ਤੇ ਪੈਸਾ ਲੱਗਦਾ ਉਹ ਫਜ਼ੂਲ ਖਰਚੀ ਹੈ। ਕਿਤੇ ਵੀ ਜਦੋਂ ਕੁੱਟ ਕਟੌਤੀ ਪੈਣੀ ਆ ਉਹ ਆਮ ਲੋਕਾਂ ਦੇ ਉੱਤੇ ਜਾ ਰਿਹਾ ਜਿਹੜਾ ਪੈਸਾ, ਇਕੱਠਾ ਆਮ ਲੋਕਾਂ ਤੋਂ ਕਰੋ। ਪਰ ਜਦੋਂ ਦੇਣਾ ਤੇ ਫਿਰ ਉਹ ਤੁਹਾਨੂੰ ਦੱਸਿਆ ਸੀ ਨਾ ਇਨਸੈਂਟਿਵ ਦਾ ਫਰਕ, ਲਾਭਪਾਤਰੀ ਦਾ ਫਰਕ। ਇਹ ਸ਼ਬਦਾਂ ਨੂੰ ਆਪ ਵੀ ਖੰਗਾਲ ਕੇ ਵੇਖਿਓ, ਕਿਸੇ ਇੱਕ ਦੇ ਕਹਿਆ ਉਹਦੇ ਪਿੱਛੇ ਲੱਗਣ ਦੀ ਲੋੜ ਨਹੀਂ। ਸੋ ਜੀਵਨ ਦੇ ਵਿੱਚ, ਆਮ ਜੀਵਨ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਕਾਰਗੁਜ਼ਾਰੀ ਦਾ ਪੈਮਾਨਾ ਉਹਨਾਂ ਇਲਾਕੇ ਵਿੱਚ ਵਸਦੇ ਸਿਟੀਜ਼ਨ ਨਾਗਰਿਕ ਦੀ ਭਲਾਈ ਤੋਂ ਨਹੀਂ ਲਿਆ ਜਾ ਸਕਦਾ ਕਿ ਉਹਨਾਂ ਦੀ ਲਾਈਫ ਕਿੰਨੀ ਖੁਸ਼ਹਾਲ ਹੈ, ਜ਼ਿੰਦਗੀ ਦੇ ਵਿੱਚ ਕੀ ਕੁਝ ਸਾਧਨ ਨੇ। ਹੁਣ ਗੱਲ ਇਹ ਹੈ ਕਿ ਅਸੀਂ ਸਿਰਫ ਬੈਂਕ ਅਕਾਊਂਟ ਦਿਖਾ ਦੇਣੇ ਆ ਕਿ ਇੰਨੇ ਟ੍ਰਿਲੀਅਨ ਡਾਲਰ ਦੀ ਇਕਾਨਮੀ ਹੈ, ਇੰਨੇ ਟ੍ਰਿਲੀਅਨ ਡਾਲਰ ਦੀ ਇਕਾਨਮੀ ਹੈ, ਉਹ ਇਕਾਨਮੀ ਕਿੰਨੇ ਲੋਕਾਂ ਨੂੰ ਰਿਪ੍ਰਜੈਂਟ ਕਰਦੀ ਹੈ, ਇਹ ਸ਼ਬਦ ਨੂੰ ਖਾਰਜ ਕਰ ਦੋ। ਹੁਣ ਇੱਕ ਖ਼ਬਰ ਛਪੀ ਹੈ ਔਰ ਇਹ ਖ਼ਬਰਾਂ ਵੀ ਥੋੜਾ ਚਿਰ ਤੁਹਾਡੇ ਕੋਲ ਆਇਆ ਕਰਨਗੇ ਜਦ ਤੱਕ ਡੈਮੋਕਰੇਸੀ ਹੈ। ਚੰਗੀ ਗੱਲ ਹੋ ਗਈ ਕਿ ਬਹੁਤੇ ਦੇਸ਼ਾਂ ਦੇ ਵਿੱਚ ਟੂ ਮਚ ਡੈਮੋਕਰੇਸੀ ਦੀ ਗੱਲ ਹੋਣ ਲੱਗ ਗਈ, ਇੰਨਾ ਲੋਕਤੰਤਰ, ਲੋਕ ਹਰ ਗੱਲ 'ਚ ਮੂਹਰੇ ਆ ਜਾਂਦੇ ਆ, ਸਰਕਾਰਾਂ ਨੂੰ ਲੁੱਕ ਲੁੱਕ ਕੇ ਕੰਮ ਕਰਨੇ ਪੈ ਰਿਹਾ। ਤੁਹਾਡੇ ਸਾਹਮਣੇ ਦੇਖ ਲਓ ਕਿੰਨੀਆਂ ਮੀਟਿੰਗ ਹੋਈਆਂ ਨੇ, ਸਭ ਗੁਪਤ ਗੁਪਤ ਗੁਪਤ, ਇਹ ਲੁੱਕ ਲੁੱਕ ਕੇ ਮੀਟਿੰਗਾਂ ਕਰਨ ਦਾ ਮਤਲਬ ਆ ਕਿੱਥੇ ਛੁਪ ਰਹੇ ਹੋ ਸਾਡੇ ਤੋਂ, ਲੋਕਾਂ ਤੋਂ, ਲੋਕਾਂ ਤੋਂ ਲੁਕਣਾ ਪੈਂਦਾ। ਇਸ ਕਰਕੇ ਇਹ ਡੈਮੋਕਰੇਸੀ ਉਸ ਤਰ੍ਹਾਂ ਵਰਕ ਨਹੀਂ ਕਰਦੀਆਂ। ਜੇ ਡੈਮੋਕਰੇਸੀ ਕੰਮ ਨਹੀਂ ਕਰਨੀ ਤੇ ਕੱਲੀ ਡੈਮੋਕਰੇਸੀ ਨਹੀਂ, ਇਹਦੇ ਨਾਲ ਡਿੱਗੂਗੀ, ਇਹਦੇ ਨਾਲ ਮੀਡੀਆ ਵੀ ਡਿੱਗੂਗਾ। ਤੁਹਾਡੇ ਸਾਹਮਣੇ ਸਾਨੂੰ ਦੇਖ ਲਓ ਤੁਸੀਂ ਕਿ ਮੀਡੀਆ ਦਾ ਪੱਧਰ ਕਿਸ ਤਰ੍ਹਾਂ ਖਸਤਾ ਹੁੰਦਾ ਜਾਂਦਾ, ਜਾਂ ਟੀਵੀ ਤੇ ਖ਼ਬਰਾਂ ਸੁਣ ਲਓ ਤੇ ਜਾਂ ਪਾਰਲੀਮੈਂਟ ਜਾ ਕੇ ਮੰਤਰੀਆਂ ਦੇ ਨਾਲ ਬੈਠ ਕੇ ਦੇਖ ਲਓ। ਮੰਤਰੀਆਂ ਨਾਲ ਤੁਹਾਨੂੰ ਕਿਸੇ ਨੇ ਬੈਠਣ ਨਹੀਂ ਦੇਣਾ, ਟੀਵੀ ਦੇਖ ਕੇ, ਰੇਡੀਓ ਸੁਣ ਕੇ, ਅਖ਼ਬਾਰਾਂ ਪੜ੍ਹ ਕੇ ਅੰਦਾਜ਼ਾ ਲੱਗ ਜਾਂਦਾ ਕਿ ਆਮ ਜਨਤਾ ਦੀ ਭਲਾਈ ਵਾਸਤੇ ਕੀ ਕੁਝ ਹੋ ਰਿਹਾ। ਅਸੀਂ ਸਭ ਮਿਲ ਕੇ ਗੁੰਮਰਾਹ ਕਰਨ ਦੇ ਰਾਹ ਪਏ ਹੋਏ ਹਾਂ। ਹੁਣ ਗੱਲ ਫੇਰ ਆ ਗਈ ਕਿ ਮੈਂ ਏਡੀ ਲੰਮੀ ਭੂਮਿਕਾ ਕਿਸ ਗੱਲ ਦੀ ਬੰਨੀ ਹੈ। ਗੱਲ ਇਸ ਦੀ ਬੰਨੀ ਹੈ ਕਿ 911 ਐਮਰਜੈਂਸੀ ਦਾ ਜਿਹੜਾ ਨੰਬਰ ਡਾਇਲ ਕਰੀਦਾ ਹੈ ਉਹਦੇ ਉੱਤੇ ਵੇਟ ਟਾਈਮ ਵਾਧਾ ਤੁਰਿਆ ਜਾ ਰਿਹਾ ਹੈ। ਉੱਥੇ ਲੋਕਾਂ ਨੇ ਐਮਰਜੈਂਸੀ 'ਚ ਫੋਨ ਕਰਨਾ, ਅੱਗ ਲੱਗੀ ਤੋਂ, ਕੋਈ ਕਤਲ, ਕੋਈ ਵਾਰਦਾਤ ਹੋ ਗਈ ਦੀ ਸੂਚਨਾ ਦੇਣੀ ਹੈ ਤੇ ਉੱਥੇ ਜੇ ਕਾਲ ਵੇਟਿੰਗ ਆ ਜਾਵੇ ਤੇ ਬੜੀ ਮਾੜੀ ਗੱਲ ਆ। ਉਹ ਕਹਿੰਦੇ ਆ ਆਈਡਲੀ 11-12 ਸੈਕਿੰਡ ਦੇ ਵਿੱਚ ਵਿੱਚ ਇਹ ਕਾਲ ਅਟੈਂਡ ਹੋ ਜਾਣੀ ਚਾਹੀਦੀ ਹੈ, ਪਰ ਹਾਲਾਤ ਇਹੋ ਜਿਹੇ ਮਾੜੇ ਹੋ ਗਏ ਕਿ ਪਿਛਲੇ ਸਾਲ, ਇਸ ਸਾਲ ਦਾ ਜਿਹੜਾ ਅੰਕੜਾ, ਇਸ ਸਾਲ ਵਿੱਚ 100 ਅਜਿਹੇ, ਮੈਂ ਇੱਕ ਵਾਰੀ ਕਰੈਕਟ ਕਰਾਂ, ਸਾਲ 2023 ਵਿੱਚ 100 ਅਜਿਹੇ ਦਿਨ ਨਿਕਲ ਚੁੱਕੇ ਨੇ ਜਿਹਦੇ ਵਿੱਚ 1 ਤੋਂ ਲੈ ਕੇ 2 ਮਿੰਟ ਤੱਕ ਕਾਲ ਹੋਲਡ ਤੇ ਰੱਖਣੀ ਪਈ ਹੈ। ਸੋ ਇਸੇ ਤਰ੍ਹਾਂ ਹੀ ਇੱਕ ਵਿਅਕਤੀ ਨੇ ਆਪਣਾ ਤਜਰਬਾ ਸਾਂਝਾ ਕੀਤਾ, ਕਹਿੰਦਾ ਉਹਦੇ ਸਾਹਮਣੇ ਕਿਸੇ ਕਾਰ ਨੂੰ ਅੱਗ ਲੱਗੀ ਹੋਈ ਸੀ, 4 ਮਿੰਟ ਤੇ 23 ਸੈਕਿੰਡ ਉਹ ਕਾਲ ਦੇ ਉੱਤੇ ਬੈਠਿਆ ਰਿਹਾ। 22 ਸਤੰਬਰ ਦੀ ਇਸੇ ਵਰੇ ਦੀ ਇਹ ਗੱਲ ਹੈ। ਫਿਰ ਉਹਨੂੰ ਲੱਗਿਆ ਵੀ ਯਾਰ ਇੰਨਾ ਟਾਈਮ ਬੀਤ ਗਿਆ, 2 ਮਿੰਟ ਤੇ 44 ਸੈਕਿੰਡ ਤੱਕ, ਤੇ ਕਹਿੰਦਾ ਵੀ ਮੈਂ ਕਾਲ ਦੇ ਉੱਪਰ ਰਿਹਾ। ਕਮਿਊਨੀਕੇਸ਼ਨ ਵਾਲਿਆਂ ਨੇ ਜੋ ਇਹਦੀ ਗੱਲਬਾਤ ਦੱਸੀ ਹੈ, ਟੋਰਾਂਟੋ ਪੁਲਿਸ ਦੇ ਕਮਿਊਨੀਕੇਸ਼ਨ ਸੈਂਟਰ ਨੇ, ਕਿ ਉਹਨਾਂ ਦੇ ਵਿੱਚ ਐਵਰੇਜ ਜਿਹੜੀ ਕਾਲ ਹੋਲਡ ਕਰਨ ਦੀ ਗੱਲ ਹੈ 22 ਸਤੰਬਰ ਤੱਕ ਦੀ, ਇਸ ਸਾਲ ਤੱਕ ਦਾ ਜਿਹੜਾ ਅੰਕੜੇ ਦੱਸੇ ਜਾ ਰਹੇ ਨੇ ਉਹਦੇ ਵਿੱਚ 2 ਮਿੰਟ ਤੇ 44 ਸੈਕਿੰਡ ਤੱਕ ਗਏ ਆ, ਤੇ ਲੌਂਗੈਸਟ ਕਾਲ ਜਿਹੜੀ ਕਿਸੇ ਦੀ ਹੋਲਡ ਹੋਈ ਹੋਵੇ ਉਹ 10 ਮਿੰਟ ਤੇ 14 ਸੈਕਿੰਡ ਦੀ ਰਹੀ ਹੈ। ਤੇ ਜੇ 2 ਸਾਲ ਪਹਿਲਾਂ ਦੀ ਕਹਿੰਦੇ ਇਨਕੁਆਇਰੀਜ਼ ਦੀ ਗੱਲ ਕਰੀਏ ਤੇ ਉਹਦੇ ਨਾਲੋਂ ਅੱਗੇ ਤਾਂ ਇੱਕਾ ਦੁੱਕਾ ਮਾਮਲੇ ਕਹਿ ਦਿੰਦੇ ਹੁੰਦੇ ਸੀ, ਪਰ ਹੁਣ ਇੱਕਾ ਦੁੱਕਾ ਮਾਮਲੇ ਨਹੀਂ ਰਹੇ। ਬਹੁਤ ਜ਼ਿਆਦਾ ਇਹ ਟ੍ਰੈਂਡ ਅੱਗੇ ਨਾਲੋਂ ਵਧਣ ਲੱਗ ਗਿਆ ਕਿ ਲੋਕਾਂ ਦੀ ਕਾਲ ਹੋਲਡ ਤੇ ਪਈ ਰਹਿੰਦੀ ਹੈ ਐਮਰਜੈਂਸੀ ਦੇ, ਜਿਹੜੇ ਕਿ ਕੈਨੇਡੀਅਨ ਸਟੈਂਡਰਡ ਦੇ ਮੁਤਾਬਕ ਨਹੀਂ ਹੈ, ਕੈਨੇਡਾ ਦੇ ਪੁਰਾਣੇ ਇਤਿਹਾਸਿਕ ਸਟੈਂਡਰਡ ਦੇ ਮੁਤਾਬਕ ਵੀ ਨਹੀਂ ਹੈ। ਪਿਛਲਾ ਸਮਾਂ ਸਾਡਾ ਐਮਰਜੈਂਸੀ ਕਾਲ ਮੁਤਾਬਕ ਜ਼ਿਆਦਾ ਵਧੀਆ ਸੀ, ਜਦੋਂ ਕਿ ਟੈਕਨੋਲੋਜੀ ਬਹੁਤ ਪਿੱਛੇ ਸੀ। ਹੁਣ ਸਾਨੂੰ ਤਰੱਕੀ ਕਰ ਲੈਣੀ ਚਾਹੀਦੀ ਸੀ, ਪਰ ਅਸੀਂ ਪਿਛਾਂਹ ਨੂੰ ਜਾ ਰਹੇ ਹਾਂ ਇਸ ਇੱਕ ਨੁਕਤੇ ਤੋਂ। ਇਸੇ ਤਰ੍ਹਾਂ ਦੀ ਗੱਲ ਜੇਕਰ ਤੁਸੀਂ ਕੈਨੇਡੀਅਨ ਫਾਇਰ ਡਿਪਾਰਟਮੈਂਟ ਦੀ ਦੇਖੋਗੇ, ਅਲੱਗ ਅਲੱਗ ਸ਼ਹਿਰਾਂ ਦੇ ਆ, ਪਰ ਕੁੱਲ ਮਿਲਾ ਕੇ ਉਹਨਾਂ ਨੇ ਵੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ 7 ਮਿੰਟ ਦਾ ਸਮਾਂ ਹੁੰਦਾ ਸੀ ਆਈਡੀਲੀ, ਉਹਨਾਂ ਨੂੰ ਸਮਾਂ ਵੱਧ ਲੱਗਣ ਲੱਗ ਗਿਆ, ਗੱਡੀਆਂ ਘੱਟ ਆ, ਸੜਕਾਂ ਤੇ ਟ੍ਰੈਫਿਕ ਹੈ, ਜਾਂ ਉਨੇ ਜ਼ਿਆਦਾ ਫਾਇਰ ਸਟੇਸ਼ਨ ਘਰਾਂ ਤੇ ਆਬਾਦੀਆਂ ਦੇ ਨੇੜੇ ਨਹੀਂ ਬਣ ਰਹੇ, ਡਿਸਟੈਂਸ ਜ਼ਿਆਦਾ ਟਰੈਵਲ ਕਰਨਾ ਪੈਂਦਾ। ਔਰ ਦੂਜੀ ਤਰਾਸਦੀ ਇਹ ਹੈ, ਟ੍ਰੈਜਡੀ ਇਹ ਹੈ ਕਿ ਘਰਾਂ ਦੇ ਵਿੱਚ ਕੰਬਸਟੀਬਲ ਮਟੀਰੀਅਲ, ਉਹਦਾ ਵੀ ਜ਼ਿਆਦਾ ਸਮਾਨ ਦਾ ਉਪਯੋਗ ਹੋਣ ਲੱਗ ਗਿਆ। ਇੱਧਰ ਵੀ ਹੈ ਕਿ ਸਮਾਜ ਵਿੱਚ ਕ੍ਰਾਈਮ ਵੀ ਵੱਧ ਰਿਹਾ ਹੈ, ਅਨਰੈਸਟ ਵੀ ਵੱਧ ਰਹੀ ਹੈ, ਹਰ ਤਰ੍ਹਾਂ ਦੀ ਸਿਚੁਏਸ਼ਨ 'ਚ ਰੋਜ਼ ਡਰੱਗ ਦੀਆਂ, ਗੈਂਗਸਟਰਸ ਦੀਆਂ ਖ਼ਬਰਾਂ ਵੱਧ ਗਈਆਂ। ਇੱਧਰ ਪੁਲਿਸ ਦਾ ਰਿਸਪੋਂਸ ਟਾਈਮ ਘਟਦਾ ਜਾਂਦਾ, ਤੇ ਇਸ ਸਿਚੁਏਸ਼ਨ ਨੂੰ ਦੇਖ ਕੇ ਹੁਣ ਕੀ ਕਹੋਗੇ ਕਿ ਅਸੀਂ ਤਰੱਕੀ ਕਰ ਰਹੇ ਹਾਂ ਕਿ ਨਹੀਂ। ਹੁਣ ਈਅਰ ਓਵਰ ਈਅਰ ਦੀ ਗੱਲ ਕਰ ਲੈਂਦੇ ਹਾਂ, ਮੰਥਲੀ ਸਰਵਿਸ ਲੈਵਲ ਰਿਪੋਰਟਸ ਆਉਂਦੇ ਨੇ, ਜੂਨ ਤੋਂ ਸਤੰਬਰ ਤੱਕ ਦਾ ਜੇ ਡੇਟਾ ਦਾ ਐਨਾਲਿਸਿਸ ਕਰੋ 911 ਤੇ ਆਈਆਂ ਕਾਲਸ ਦਾ, ਤੇ ਇਹਦੇ ਵਿੱਚ ਪਿਛਲੇ 3 ਸਾਲਾਂ ਵਿੱਚ 44 ਸੈਕਿੰਡ ਦਾ ਵਾਧਾ ਹੋ ਚੁੱਕਿਆ। ਕਾਲ ਪਹਿਲਾਂ, ਅੱਜ ਤੋਂ 3 ਸਾਲ ਪਹਿਲਾਂ ਜਦੋਂ ਸੁਣੀ ਜਾਂਦੀ ਸੀ ਤਾਂ ਔਸਤਨ 44 ਸੈਕਿੰਡ ਪਹਿਲਾਂ ਸੀ, ਫਿਰ 2021 'ਚ ਇਹਦੇ ਵਿੱਚ 24 ਸੈਕਿੰਡ ਵਧੇ, ਤੇ ਹੁਣ ਜਦੋਂ ਆ ਕੇ ਤੁਸੀਂ ਦੇਖਦੇ ਹੋ ਇਸ ਦੇ ਵਿੱਚ ਹੁਣ ਇਹ 44 ਸੈਕਿੰਡ ਤੱਕ ਪਹੁੰਚ ਗਈ ਹੈ। ਤੇ ਉਹ ਤੋਂ ਬਾਅਦ ਇੰਨੇ ਇੰਨੇ ਕੁ ਫਰਕ ਆਉਂਦੇ ਰਹੇ, ਪਹਿਲਾਂ ਉੱਥੋਂ ਗੱਲ ਚੱਲੀ ਹੈ 44 ਸਕਿੰਟਾਂ ਤੋਂ, ਫਿਰ ਗਾਹਾਂ ਪਹਿਲੇ ਸਾਲ ਦੇ ਵਿੱਚ ਸੀਗੇ 2021 ਦੇ ਵਿੱਚ 24 ਸੈਕਿੰਡ, ਫਿਰ 22 ਦੇ ਵਿੱਚ ਜਾ ਕੇ 44 ਸੈਕਿੰਡ ਆ ਜਾਂਦੇ ਆ। ਜਦੋਂ 23 ਆਉਂਦਾ ਤਾਂ 1 ਮਿੰਟ ਤੇ 8 ਸੈਕਿੰਡ ਦੇ ਉੱਤੇ ਇਹ ਟਾਈਮ ਜਾ ਪਹੁੰਚਦਾ। ਤੇ ਲੌਂਗੈਸਟ ਵੇਟ ਟਾਈਮ ਜਿਹੜਾ 911 ਦੇ ਉੱਤੇ ਫੇਸ ਕੀਤਾ ਗਿਆ ਸੈਪਟੈਂਬਰ ਦੇ ਵਿੱਚ, ਇਸ ਸਾਲ ਦੇ ਸੈਪਟੈਂਬਰ ਦੇ ਐਂਡ ਵਿੱਚ ਉਹ 12 ਮਿੰਟ ਤੇ 40 ਸੈਕਿੰਡ ਦਾ ਸੀਗਾ। ਸੋ ਇਹਨੂੰ ਲੈ ਕੇ ਟੋਰਾਂਟੋ ਪੁਲਿਸ ਸਰਵਿਸ ਨਾਲ ਗੱਲ ਕੀਤੀ ਗਈ, ਉਹਨਾਂ ਦਾ ਕੋਈ ਰਿਪ੍ਰੈਜੈਂਟੇਟਿਵ ਦਾ ਹਜੇ ਤੱਕ ਕੋਈ ਵਧੀਆ ਕੋਈ ਜਵਾਬ ਨਹੀਂ ਆਇਆ ਸਿਚੁਏਸ਼ਨ ਦੇ ਉੱਤੇ। ਜੁਲਾਈ ਦੇ ਵਿੱਚ ਵੀ ਇਸ ਮਾਮਲੇ ਦੇ ਉੱਤੇ ਪਹਿਲਾਂ ਗੱਲਬਾਤ ਹੋਈ ਸੀ, ਤੇ ਜਦੋਂ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਮਿਲ ਕੇ ਇੱਕ ਸਰਵੇ ਵੀ ਕਰਵਾਇਆ, ਥਰਡ ਪਾਰਟੀ ਨੂੰ ਇਹ ਸਰਵੇ ਕਰਨ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਦੱਸੋ ਕੀ ਕੀ ਗੱਲਾਂ ਬਾਤਾਂ ਇਹਦੇ ਵਿੱਚ ਹੋ ਸਕਦੇ, ਕੀ ਤਬਦੀਲੀਆਂ ਕੀਤੀਆਂ ਜਾਣ, ਤੇ ਉਹਨਾਂ ਨੇ ਵੀ ਕਿਹਾ ਕਿ ਸਟਾਫ ਸ਼ਾਰਟੇਜ ਦੀ ਵੀ ਗੱਲ ਆਉਂਦੀ ਹੈ। ਸੋ ਇੱਦਾਂ ਦੇ 3-4 ਨੁਕਤੇ ਹੈਗੇ ਆ, ਪਰ ਅਜੇ ਵੀ ਇਹਨਾਂ ਉੱਤੇ ਪੂਰੀ ਗੱਲਬਾਤ ਨਹੀਂ ਆਈ। ਹਾਲ ਦੀ ਕਦੀ ਨੈਸ਼ਨਲ ਐਮਰਜੈਂਸੀ ਨੰਬਰ ਐਸੋਸੀਏਸ਼ਨ ਨੇ ਮਿਨੀਮਮ ਸਟੈਂਡਰਡ ਦੀ ਗੱਲ ਕਰਦਿਆਂ ਕਿਹਾ, ਕਹਿੰਦੇ 90% ਕਾਲਸ ਆ ਜਿਹੜੀਆਂ 911 ਦੇ ਉੱਤੇ ਜੇ ਉਹ 15 ਸੈਕਿੰਡ ਤੋਂ ਪਹਿਲਾਂ ਆਂਸਰ ਹੋ ਜਾਂਦੀ ਹੈ, 90% ਦੀ ਕਾਲਾਂ 911 ਉੱਪਰ ਜੇ 15 ਸੈਕਿੰਡ ਤੋਂ ਪਹਿਲਾਂ ਹੈਂਡਲ ਹੋ ਜਾਂਦੀ ਹੈ ਤਾਂ ਉਹਨੂੰ ਚੰਗੀ ਸਿਚੁਏਸ਼ਨ ਮੰਨਿਆ ਜਾਂਦਾ ਹੈ। ਪਰ ਇਸ ਸਟੈਂਡਰਡ ਤੋਂ ਹੁਣ ਲਗਾਤਾਰ ਕੈਨੇਡਾ ਪਿੱਛੇ ਰਹਿੰਦਾ ਜਾ ਰਿਹਾ, ਤੇ ਟੋਰਾਂਟੋ ਦੇ ਸੰਦਰਭ ਦੇ ਵਿੱਚ ਸਿਚੁਏਸ਼ਨ ਕਾਫੀ ਚਿੰਤਾਜਨਕ ਹੈ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ। ਅੱਛਾ, ਜੇ ਡੇਟਾ ਚੋਰੀ ਹੋ ਜੇ ਉਹਦਾ ਵੀ ਕਾਫੀ ਜ਼ਿਆਦਾ ਮਨ ਦੇ ਉੱਤੇ ਬੋਝ ਪੈ ਜਾਂਦਾ, ਤੇ ਪ੍ਰਾਈਵੇਸੀ ਨਿੱਜਤਾ ਇਹਦਾ ਪ੍ਰਚਾਰ ਵੀ ਬਹੁਤ ਹੋ ਰਿਹਾ, ਤੇ ਜਦੋਂ ਕਿਸੇ ਚੀਜ਼ ਦਾ ਬਹੁਤਾ ਪ੍ਰਚਾਰ ਹੋਣ ਲੱਗ ਜੇ ਆਪਾਂ ਤਾਂ ਭਾਈ ਡਰ ਜਾਂਦੇ ਹਾਂ। ਜਦੋਂ ਵੀ ਕੋਈ ਨਾਗਰਿਕ ਭਲਾਈ ਦੀ ਸਕੀਮ ਲੈ ਕੇ ਆਵੇ ਮੈਂ ਦੌੜ ਲੈਂਦਾ, ਜੇ ਮੈਨੂੰ ਕੋਈ ਕਹਿਣ ਲੱਗ ਜਾਂਦਾ ਰਮਨਜੀਤ ਕੋ ਐਸੇ ਕਰ ਦੇਣਾ, ਮੈਂ ਆਪਣਾ ਟਾਈਮ ਆ ਗਿਆ। ਮੈਂ ਇੰਡੀਆ ਏਅਰਪੋਰਟ ਤੇ ਉਤਰਿਆ ਤੇ ਉਦੋਂ ਵੀ ਇਹੀ ਹੈ ਕਿ ਵੱਡੇ ਵੱਡੇ ਮੰਤਰੀਆਂ ਦੇ ਕੱਟ ਆਊਟ ਲੱਗੇ ਹੁੰਦੇ ਆ, ਜਾਂ ਕਿਸੇ ਸੂਬੇ ਦੇ ਮੁਖੀ ਦੇ ਜਾਂ ਦੇਸ਼ ਦੇ ਮੁਖੀ ਦੇ, ਉਹ ਹੱਥ ਏਦਾਂ ਜੋੜੇ ਹੁੰਦੇ ਆ, ਤੇ ਜਿਹੜਾ ਬੰਦਾ ਏਦਾਂ ਹੱਥ ਜੋੜ ਕੇ ਖੜਾ ਨਾ, ਬਸ ਜੋ ਵੋ ਵਾਲੀ ਰੇਲ ਬਣਾਏਗਾ ਨਾ ਉਹ ਕੋਈ ਨਹੀਂ ਹੈ, ਸਭ ਦੇ ਹੱਥ ਏਦਾਂ ਜੁੜੇ। ਔਰ ਇਹ ਸਭ ਤੋਂ ਖਤਰਨਾਕ ਪੋਜ਼ ਹੈ, ਇਹਦੇ ਵਿੱਚ ਸਿੰਘ ਉੱਗੇ, ਹੱਥ ਵੱਡੇ ਵੱਡੇ ਨਹੁੰ, ਮੈਨੂੰ ਉਹ ਵਿਖਾਈ ਦੇਣ ਲੱਗਦਾ। ਮੈਨੂੰ ਕਦੇ ਕੋਈ ਨਿਮਾਣਾ ਨਿਰਮਾਣ ਵਿਅਕਤੀ ਨ਀ ਲੱਗਦਾ ਜਿਹੜਾ ਹੱਥ ਜੋੜੀ ਐ ਖੜਾ। ਜਦੋਂ ਹੱਥ ਜੋੜ ਕੇ ਇਸ ਪੋਜ਼ ਦੇ ਵਿੱਚ ਤੁਹਾਡੇ ਵੱਲ ਦੇਖ ਕੇ ਗੱਲ ਕਰ ਰਿਹਾ ਨਾ, ਮਤਲਬ ਬਹੁਤ ਰੇਲ ਬਣਾਏਗਾ ਮੀਆਂ। ਅਗਲੀ ਗੱਲ ਇਹ ਹੈ ਕਿ ਹੁਣ ਕੈਨੇਡੀਅਨ ਸਿਸਟਮ ਦੇ ਉੱਤੇ ਆਈ ਹੈ ਕਿ ਲਾਈਫ ਲੈਬ ਦੇ ਡੇਟਾ ਬ੍ਰੀਚ ਦਾ ਮਾਮਲਾ ਚੱਲ ਰਿਹਾ ਸੀ 2019 ਦੇ ਵਿੱਚ। ਇਹ ਮਾਮਲਾ ਸਾਈਬਰ ਅਟੈਕ ਦੇ ਨਾਲ ਵਾਪਰਿਆ 17 ਦਸੰਬਰ 2019 ਨੂੰ। ਇਹ ਪ੍ਰਾਈਵੇਟ ਮੈਡੀਕਲ ਡਾਇਗਨੋਸਟਿਕ ਕੰਪਨੀ ਹੈ, ਡਾਇਗਨੋਸ ਦਾ ਕੰਮ ਕਰਦੇ ਸੀ। ਬਹੁਤੇ ਇਹਨਾਂ ਦੇ ਕਸਟਮਰਸ ਬ੍ਰਿਟਿਸ਼ ਕੋਲੰਬੀਆ ਤੇ ਓਨਟੇਰੀਓ ਪ੍ਰੋਵਿੰਸ ਦੇ ਵਿੱਚ ਸੀਗੇ, ਤੇ ਤਕਰੀਬਨ ਅੰਦਾਜ਼ਾ ਇਹ ਮਾਰਿਆ ਜਾਂਦਾ ਹੈ ਕਿ ਕੁੱਲ ਮਿਲਾ ਕੇ 1.5 ਕਰੋੜ ਬੰਦਾ, 15 ਮਿਲੀਅਨ ਕਸਟਮਰ, 15 ਮਿਲੀਅਨ ਕਸਟਮਰ, 1.5 ਕਰੋੜ ਦੇ ਨੇੜੇ ਇਹ ਗਿਣਤੀ ਗਈ, ਇਹ ਪ੍ਰਭਾਵਿਤ ਹੋਏ। ਇਹਨਾਂ ਦਾ ਡੇਟਾ ਕਿਸੇ ਨੇ, ਉਹ ਜਿਹੜੇ ਸਾਈਬਰ ਅਟੈਕ ਕਰਨ ਵਾਲੇ ਹੁੰਦੇ ਆ, ਉਹਨਾਂ ਨੇ ਭਾਈ ਇਹਨਾਂ ਨਾਲ ਇਹਨਾਂ ਦਾ ਉਹ ਹਾਈਜੈਕ ਕਰ ਲਿਆ ਸਿਸਟਮ, ਤੇ ਬਾਅਦ ਚ ਇਹਨਾਂ ਦਾ ਪਿਆ ਉਹ ਮੰਗ ਲਿਆ ਸਿਸਟਮ ਤੋਂ ਬਾਅਦ ਇਹਨਾਂ ਤੋਂ ਲੈਣ ਦੇਣ ਕਰਕੇ ਪੈਸੇ ਦੀ ਗੱਲਬਾਤ ਆਈ। ਇੱਕ ਪਾਸੇ ਦੇ ਕੰਪਨੀ ਨੇ ਉਧਰ ਭੁਗਤਾਨ ਕਰਕੇ ਆਈ ਹੈ, ਤੇ ਹੁਣ ਇਹਨਾਂ ਨੂੰ $150 ਮਿਲੀਅਨ ਯਾਨੀ ਕਿ $15 ਕਰੋੜ ਇਹਨਾਂ ਨੂੰ ਹੁਣ ਸਮਝੌਤੇ ਦੇ ਤਹਿਤ ਦੇਣੇ ਪੈਣਗੇ, ਸੈਟਲਮੈਂਟ ਹੋਊਗੀ। ਹੁਣ ਇਹ ਕੰਪਨੀ ਨਾਲ ਅਦਾਲਤ ਗਈ ਸੀ ਤੇ ਉਹਨਾਂ ਨੇ ਅਮਾਊਂਟ ਦਾ ਇੱਕ ਛੋਟੇ ਛੋਟੇ ਫਿਗਰ ਦਿੱਤੀਆਂ ਨੇ, ਤੇ ਆਪਾਂ ਉਹਦੀ ਗੱਲਬਾਤ ਕਰ ਲਈਏ ਕਿ ਕੀ ਗੱਲ ਬਣੂਗੀ। ਹੁਣ ਕੰਪਨੀ ਨੂੰ ਘੱਟੋ ਘੱਟ $50 ਲੱਖ, ਠੀਕ ਹੈ ਜੀ, $4.9 ਮਿਲੀਅਨ ਦੀ ਇਹਨਾਂ ਨੇ ਨੈਗੋਸ਼ੀਏਟਿਡ ਸੈਟਲਮੈਂਟ ਕੀਤਾ ਕਿ ਅਸੀਂ ਇਹ ਪੇ ਕਰਾਂਗੇ। ਵੱਧ ਤੋਂ ਵੱਧ ਇਹਦੇ ਵਿੱਚ ਜੇ ਅਦਾਇਗੀ ਜਾਊਗੀ ਤਾਂ $98 ਲੱਖ ਦੀ ਜਾਊਗੀ, $9.8 ਮਿਲੀਅਨ ਪੂਰੇ ਜੇ ਨੰਬਰ ਆਫ ਕਲੇਮਸ ਨੂੰ ਤੁਸੀਂ ਕਾਊਂਟ ਕਰ ਲੈਂਦੇ ਹੋ। ਸੋ ਜਿਹੜੇ ਇਹਦੇ ਕਸਟਮਰ ਪ੍ਰਭਾਵਿਤ ਹੋਏ ਸੀਗੇ ਤੇ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਨ ਲਈ ਸਰਕਾਰ ਨੇ ਤਰੀਕ ਰੱਖੀ ਹੋਈ ਹੈ ਵੀ ਕਿਸ ਤਰੀਕ ਤੋਂ ਅਸੀਂ ਇਹਨਾਂ ਨੂੰ ਵਿਕਟਮ ਮੰਨਦੇ ਹਾਂ ਅਟੈਕ ਤੋਂ। ਉਹਨਾਂ ਨਾਲ ਪਤਾ ਲੱਗਦਾ ਕਿ ਅਟੈਕ ਦੇ ਹੇਠ ਪ੍ਰਭਾਵਿਤ ਕਿਹਨਾਂ ਦਾ ਡੇਟਾ ਗਿਆ। ਸੋ ਉਹ ਡੇਟ ਬਣਦੀ ਹੈ ਜੀ 25 ਅਕਤੂਬਰ 2023 ਤੋਂ, ਤੇ ਉਧਰਲੇ ਪਾਸੇ ਫਿਰ December 2017 ਦਾ ਜਦੋਂ ਉਹ ਡੇਟਾ ਆ ਜਾਂਦਾ, ਉਹਦੇ ਹਿਸਾਬ ਨਾਲ ਇਹ ਕਾਊਂਟ ਹੋ ਕੇ ਚੱਲੇਗਾ ਕਿ ਇਹ ਬੰਦੇ ਪ੍ਰਭਾਵਿਤ ਹੋਏ ਨੇ ਤੇ ਦੋ ਸੂਬਿਆਂ ਦੇ ਬੰਦੇ ਹੋਣਗੇ ਇਹਦੇ ਵਿੱਚ, ਓਨਟੈਰੀਓ ਦੇ ਹੋਣਗੇ ਤੇ ਬ੍ਰਿਟਿਸ਼ ਕੋਲੰਬੀਆ ਦੇ। ਕਲੈਮੈਂਟਸ ਨੂੰ ਸਰਕਾਰ ਨੇ ਹੁਣ ਦੇਖਿਆ ਕਿ ਈ ਟਰਾਂਸਫਰ ਕੀਤੀਆਂ ਜਾਣਗੀਆਂ ਤੇ ਇਹਦੇ ਵਿੱਚ ਤੁਹਾਨੂੰ ਡਿਟੇਲ ਪੁੱਛੀ ਜਾਊਗੀ ਕਿ ਤੁਹਾਡਾ ਫੁੱਲ ਨੇਮ ਕੀ ਹੈ, ਐਡਰੈਸ ਕੀ ਹੈ, ਪਰਸਨਲ ਹੈਲਥ ਨੰਬਰ ਕੀ ਹੈ, ਫੋਨ ਨੰਬਰ ਕੀ ਹੈ, ਈਮੇਲ ਐਡਰੈਸ ਪੁੱਛਿਆ ਜਾਊਗਾ ਤੇ ਫਿਰ ਇੰਟਰੈਕਟ ਈ ਟਰਾਂਸਫਰ ਦੇ ਜ਼ਰੀਏ ਤੁਹਾਨੂੰ ਪੈਸੇ ਰੀਫੰਡ ਤਾਂ ਨਹੀਂ, ਮਤਲਬ ਕੰਪਨਸੇਸ਼ਨ ਭੇਜੀ ਜਾਊਗੀ ਮੁਆਵਜ਼ਾ। ਕਲੇਮੈਂਟਸ ਨੂੰ 50 ਤੋਂ ਲੈ ਕੇ $150 ਤੱਕ ਦੀ ਕੰਪਨਸੇਸ਼ਨ ਮਿਲ ਸਕਦੀ ਆ। ਤੇ ਇਹਦੇ ਵਿੱਚ ਇੱਕ ਸ਼ਬਦ ਦੇਖਿਓ ਵੀ ਹੁਣ ਤੁਸੀਂ ਲਾਭਪਾਤਰੀ ਹੋ ਜਿਹਦੀ ਪਰਸਨਲ ਇਨਫੋਰਮੇਸ਼ਨ ਚੋਰੀ ਹੋ ਗਈ, ਇਹ ਨਹੀਂ ਪਤਾ ਕਿ ਜਿਸ ਲੈਵਲ ਤੱਕ ਉਹਨੂੰ ਨੁਕਸਾਨ ਹੋ ਸਕਦਾ। ਹੁਣ ਇੱਥੇ ਦੇਖਿਓ ਕਿ KMPG ਦੇ ਐਡਮਿਨਿਸਟ੍ਰੇਟਰਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ 50 ਤੋਂ ਲੈ ਕੇ $150 ਤੱਕ ਦੀ ਕੰਪਨਸੇਸ਼ਨ ਮਿਲੂਗੀ, ਫਰੋਮ ਵਿੱਚ ਵਿਲ ਬੀ ਡਿਡਕਟਡ ਇੱਕ ਤਾਂ ਕੋਰਟ ਅਪਰੂਵਡ ਲੀਗਲ ਫੀ, ਜਿਹਨੇ ਹੁਣ ਮੁਕੱਦਮਾ ਲੜਿਆ ਵਕੀਲ ਨੇ ਉਹ ਪਰ ਹੈਡ ਹਰ ਬੰਦੇ ਤੋਂ 10-10, 20-30 ਜੋ ਵੀ ਅਮਾਊਂਟ ਬਣਦੀ ਹੈ ਐਕਸ ਅਮਾਊਂਟ ਉਹ ਲਈ ਜਾਊਗੀ। ਡਿਸਬਰਸਮੈਂਟ ਹੈ ਵੀ ਟੈਕਸ ਲੈ ਆਹ ਪੈਸੇ ਲੈਣ ਤੇ ਦੇਣ ਦੇ ਉੱਤੇ ਜਿਹੜਾ ਖਰਚਾ ਆਊਗਾ ਉਹ ਵੀ ਵਿੱਚੋਂ ਕੱਟਿਆ ਜਾਊਗਾ ਤੇ ਪਲੱਸ ਟੈਕਸ ਕੱਟੇ ਜਾਣਗੇ। ਹੁਣ ਸਰਕਾਰ ਨੂੰ ਕੋਈ ਪੁੱਛੇ ਵੀ ਇਹਦੇ ਉੱਤੇ ਕਾਹਦਾ ਟੈਕਸ, ਇਹਦਾ ਕਿਸੇ ਨੂੰ ਮਿਲੀ ਹਰਜਾਨੇ ਵਿਚਲੀ ਰਕਮ ਹੈ, ਇਹ ਆਮਦਨ ਹੈ, ਇਹ ਬਈ ਲਾਭਪਾਤਰੀ ਹੈ, ਇਹ ਜੀ ਇਹਨੂੰ ਲਾਭਪਾਤਰੀ ਕਹਿੰਦੇ ਨੇ। ਇਹ ਮੁਆਵਜ਼ਾ ਸ਼ਬਦ ਵੀ ਪੁੱਠੇ ਪਾਸੇ ਨੂੰ ਲੈ ਕੇ ਜਾ ਰਹੇ ਨੇ, ਇਹ ਮੁਆਵਜ਼ਾ ਆ ਚਾਹੇ ਆਪਾਂ ਕਹਿੰਦੇ ਨੇ ਅਨਇੰਪਲੋਇਮੈਂਟ ਇੰਸ਼ੋਰੈਂਸ, ਉਹ ਹਰ ਚੀਜ਼ ਉੱਤੇ ਟੈਕਸ, ਕਿਤੋਂ ਵੀ ਪੈਸਾ ਇਧਰੋਂ ਉਧਰ ਗਿਆ ਉਹ ਮੁਨਾਫਾ ਹੀ ਹੈ। ਐਵਰੀਥਿੰਗ ਇਜ਼ ਬਿਜ਼ਨਸ ਐਂਡ ਦ ਗਵਰਨਮੈਂਟ ਕੰਸੀਡਰ ਐਵਰੀ ਟ੍ਰਾਂਜੈਕਸ਼ਨ ਇਜ਼ ਪ੍ਰੋਫਿਟੇਬਲ, ਚਾਹੇ ਉਹ ਕਿਸੇ ਦੇ ਕਿਸੇ ਰੂਪ ਦੇ ਵਿੱਚ, ਚਾਹੇ ਗੱਡੀ ਟੁੱਟੀ ਦਾ ਮੁਆਵਜ਼ਾ ਹੋਵੇ, ਚਾਹੇ ਘਰ ਢਹੇ ਦਾ ਹੋਵੇ, ਵਿੱਚੋਂ ਵਿੱਚ ਟੈਕਸ ਲੱਗਦਾ ਕਿਉਂਕਿ ਤੁਹਾਨੂੰ ਫਾਇਦਾ ਹੋ ਰਿਹਾ। ਇਹ ਹਰ ਚੀਜ਼ ਨੂੰ, ਹਰ ਡਾਲਰ ਜੋ ਤੁਹਾਡੀ ਜੇਬ ਚ ਜਾਂਦਾ, ਚਾਹੇ ਉਹਦੇ ਉੱਤੇ ਤੁਸੀਂ ਜਾਨ ਹੀ ਵਾਰ ਕੇ ਆਏ ਹੋਵੋ, ਚਾਹੇ ਕਿ ਇਹਦਾ ਪੁੱਤੇ ਮਰਿਆ ਹੁੰਦਾ ਹੈ, ਤੇ ਉਹ ਤੋਂ ਬਾਅਦ ਜੇ ਸਰਕਾਰ ਕੋਈ ਇਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਕਲੇਮੈਂਟ ਕੋਈ ਚੈੱਕ ਦੇ ਦੇ ਤੇ ਉਹਨੂੰ ਵੀ ਲਾਭਪਾਤਰੀ ਕਹਿਣ ਲੱਗ ਜਾਣਗੇ। ਪਿਛਲੇ ਦਿਨੀ ਇੰਡੀਆ ਚ ਇਹ ਗੱਲ ਵਾਪਰੀ ਹੈ, ਉੱਥੇ ਵੀ ਇੱਕ ਸ਼ਹੀਦ ਹੋਇਆ ਫੌਜੀ ਤੇ ਉਹਦੀ ਮਾਂ ਨੂੰ ਚੈੱਕ ਦੇਣ ਗਏ ਤੇ ਉਧਰ ਆਈ ਹੋਈ ਇਲੈਕਸ਼ਨ ਤੇ ਉਹ ਖੜ ਖੜ ਕੇ ਡਿੱਗਦੀ ਬੇਹੋਸ਼ ਹੁੰਦੀ ਮਾਂ ਨੂੰ ਚੈੱਕ ਫੜਾ ਕੇ ਕਹਿੰਦੇ ਇੱਕ ਫੋਟੋ ਕਰਾ ਯਾਰ ਤੂੰ ਸਾਡੇ ਤੋਂ, ਐਂ ਕਰਕੇ ਖੜੇ ਹੋ ਕਹੀ ਲੈ ਜਾਓ ਮੇਰੇ ਤੋਂ ਲੈ ਜਾਓ। ਉਹ ਵਿਚਾਰੀ ਪੈਸੇ ਫੜ ਨਹੀਂ ਸਕਦੀ, ਉਹ ਕਹਿਣ ਵੀ ਤੂੰ ਲਾਭਪਾਤਰੀ ਹੈ, ਜੋ ਜਿਸ ਨਜ਼ਰੀਏ ਨਾਲ ਉਹ ਮੰਤਰੀ ਉਹਦੇ ਘਰ ਪਹੁੰਚੇ ਆ, ਮੰਤਰੀਆਂ ਦੀ ਅੱਖ ਕਿਸੇ ਮਾਂ ਦਾ ਵਿਰਲਾਪ ਨਹੀਂ ਸੀ ਦੇਖ ਰਹੀ, ਉਹ ਅੱਖਾਂ ਇੱਕ ਲਾਭਪਾਤਰੀ ਨੂੰ ਵੇਖ ਰਹੀਆਂ ਸਨ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ। ਇੱਕ ਖਬਰ ਇਹ ਹੈ ਕਿ ਜਿਹੜੇ ਹੇਟ ਮੌਂਗਰਸ ਨੇ ਉਹ ਤਾਂ ਆਪਣੇ ਵੱਲੋਂ ਹੇਟ ਵੰਡ ਦਿੰਦੇ ਆ, ਉਹਨਾਂ ਨੂੰ ਕੁਰਸੀਆਂ ਵੀ ਮਿਲ ਸਕਦੀਆਂ, ਬਹੁਤ ਅੱਛਾ ਅਹੁਦਾ ਵੀ ਮਿਲ ਜਾਂਦਾ। ਜ਼ਹਿਰ ਪੀਣ ਵਾਲੀ ਚੀਜ਼ ਨਹੀਂ ਹੈ, ਜ਼ਹਿਰ ਵੰਡਣ ਵਾਲੀ ਚੀਜ਼ ਹੈ, ਨਸ਼ਾ ਵੇਚਣ ਵਾਸਤੇ ਹੈ, ਨਸ਼ਾ ਕਰਨ ਵਾਸਤੇ ਨਹੀਂ ਹੈ। ਆਪਾਂ ਕਾਹਨੂੰ ਕਹਿਣਾ ਵੀ ਨਹੀਂ ਨਸ਼ਾ ਨਹੀਂ ਕਰਨਾ ਚਾਹੀਦਾ, ਨਸ਼ਾ ਕਰੋ ਜਾਂ ਨਾ ਕਰੋ, ਪਰ ਜੇ ਵੇਚਣਾ ਜ਼ਰੂਰ ਚਾਹੀਦਾ, ਬਹੁਤ ਪੈਸਾ ਬਣਦਾ ਬਈ। ਇਹੀ ਕੰਮ ਹੋ ਰਹੇ ਆ, ਇਹੀ ਕੰਮ ਹੋ ਰਹੇ ਆ, ਔਰ ਇਹਨਾਂ ਨੂੰ ਹੀ ਪਤਵੰਤੇ ਸੱਜਣ, ਬਾਕੀ ਹੋਰ ਸਾਰੀਆਂ ਥਾਵਾਂ ਤੇ ਦਾਨ ਦਿੰਦੇ ਹੋਏ ਵੀ ਤੁਹਾਨੂੰ ਵਿਖਾਈ ਦੇ ਜਾਣਗੇ। ਇਸੇ ਤਰ੍ਹਾਂ ਜਿਹੜੇ ਨਫ਼ਰਤ ਵੰਡ ਰਹੇ, ਦੇਖੋ ਜਿੰਨੀ ਸਮਾਜ ਵਿੱਚ ਨੈਗੇਟਿਵਿਟੀ ਵੰਡੀ ਜਾ ਰਹੀ ਹੈ, ਉਨੇ ਹੀ ਚੰਗੇ ਅਹੁਦਿਆਂ ਤੇ ਬੈਠੇ ਨੇ। ਜਿੰਨੀ ਘਟੀਆ ਗਾਇਕੀ ਕਰੋਗੇ ਉਨਾ ਹੀ ਵੱਧ ਪੈਸਾ ਕਮਾਓਗੇ, ਜਿੰਨੀਆਂ ਗੰਦੀਆਂ ਫਿਲਮਾਂ ਬਣਾਓਗੇ ਉਨਾ ਹੀ ਮੁਨਾਫ਼ਾ। ਤੁਸੀਂ ਇਨਸਾਨੀ ਜਜ਼ਬਾਤ ਦੇ ਉੱਤੇ, ਇਨਸਾਨੀ ਮੁਸ਼ਕਲਾਤ ਦੇ ਉੱਤੇ ਸਹੀ ਸੱਚੀ ਗੱਲ ਕਰੋ, ਬਰਬਾਦ ਹੋ ਜਾਓਗੇ। ਤੁਸੀਂ ਇਹਨਾਂ ਕਹਾਣੀਆਂ ਚ ਝੂਠੇ ਸੁਪਨੇ ਵੇਚੋ, ਬਾਹਰ ਜਾਣ ਦੇ ਸੁਪਨੇ ਵੇਚੋ, ਇੱਥੇ ਤਾਂ ਮੈਂ ਕਿਹਾ ਲੱਖਾਂ ਕਰੋੜਾਂ ਕਮਾਏ ਜਾ ਰਹੇ ਆ, ਵਧੀਆ ਵਧੀਆ ਗੱਡੀਆਂ ਨੇ। ਹੂਸੋ ਐਵਰ ਇਜ਼ ਸੈਲਿੰਗ ਓਨਲੀ ਡ੍ਰੀਮਸ ਇਜ਼ ਗੈਟਿੰਗ ਦਾ ਮਨੀ। ਕਹਾਣੀ ਆਪਣੀ ਇਹ ਹੈ ਕਿ ਹੇਟ ਮੌਂਗਰਸ ਆਰ ਬੈਨੀਫਿਟਿੰਗ, ਪਰ ਜਿਹੜੇ ਹੇਟ ਕੰਮ ਕਰ ਬੈਠਦੇ ਆ, ਹੇਟ ਕ੍ਰਾਈਮ ਕਰ ਬੈਠਦੇ, ਉਹ ਭੁਗਤਦੇ ਆ। ਹੁਣ ਟੋਰੋਂਟੋ ਦੇ ਵਿੱਚ ਇੱਕ ਗੱਲ ਆਈ ਹੈ ਕਿ ਇੱਕ ਬੰਦਾ ਬੱਸ 'ਚ ਟਰੈਵਲ ਕਰ ਰਿਹਾ ਸੀ, ਐਂਡ ਹੀ ਇਜ਼ 51 ਈਅਰ ਓਲਡ। 51 ਈਅਰ ਓਲਡ ਬੰਦਾ ਬੱਸ ਦੇ ਵਿੱਚ ਟਰੈਵਲ ਕਰਦਾ ਤੇ ਸ਼ੀਸ਼ਿਆਂ ਦੇ ਉੱਤੇ ਉਹਨੇ ਚੱਕ ਕੇ ਗ੍ਰੈਫਿਟੀ ਕਰ ਦਿੱਤੀ, ਕਿ ਉਹ ਗ੍ਰੈਫਿਟੀ ਦੇ ਵਿੱਚ ਉਹਨੂੰ ਪਤਾ ਨਹੀਂ ਕਿਹੜੇ ਧਰਮ ਦੀ ਕਿਸੇ ਨੇ ਸਿੱਖਿਆ ਦਿੱਤੀ ਹੈ ਜਾਂ ਕਿਸੇ ਨਸਲ ਦੇ ਉੱਤੇ ਦਿੱਤੀ ਹੈ, ਡਿਟੇਲ ਕੋਈ ਦਿੱਤੀ ਨਹੀਂ। ਮਤਲਬ ਇੱਕ ਫਿਰਕੇ ਨੇ ਦੂਜੇ ਨੂੰ ਨਿਸ਼ਾਨ ਦੇ ਉੱਤੇ ਲੈ ਲਿਆ ਤੇ ਉਹ ਬੱਸਾਂ ਦੇ ਉੱਤੇ ਜਾ ਕੇ ਸਪਰੇ ਪੇਂਟ ਕਰ ਗਿਆ ਜਾਂ ਜੋ ਵੀ ਕਰ ਗਿਆ। ਬੱਸ ਨੂੰ ਕਹਿੰਦੇ ਅਸੀਂ ਆਫ ਸਰਵਿਸ ਕਰ ਲਏ, ਹੁਣ ਬੱਸ ਦੀ ਰਿਪੇਅਰ ਹੋਊਗੀ, ਕਲੀਨਿੰਗ ਹੋਊਗੀ, ਹੁਣ ਕੀ ਕੀਤਾ ਉਹਦੀ ਡਿਟੇਲ ਹੀ ਹੈ ਨੀ ਗੀ। ਬਸ ਇਹ ਹੈ ਕਿ ਉਹਨੇ ਨਫ਼ਰਤੀ ਅਪਰਾਧ ਵਿੱਚ ਕੁੱਝ ਲਿਖਿਆ, ਠੀਕ ਹੈ ਜੀ, ਇਹ ਵੀ ਗੱਲ ਠੀਕ ਹੈ। ਹੁਣ ਕੀ ਹੈ, ਇਸ ਬੰਦੇ ਨੂੰ ਸਜ਼ਾ ਹੋਊਗੀ, ਹੁਣ ਫੜ ਲਿਆ, ਸਬੂਤ ਮਿਲ ਗਏ, ਜਾਂਚ ਹੋਊਗੀ, ਖਾਣੇ ਵਾਲੇ ਕਮਾਉਣੇ ਵਾਲੇ ਬੜੇ ਆ, ਬੱਸ ਦੀ ਰਿਪੇਅਰ ਵਿੱਚ ਵੀ ਕੰਮ ਆ ਗਿਆ, ਉਹ ਤਾਂ GDP ਸ਼ੁਰੂ ਹੋਊਗੀ। ਪਹਿਲਾਂ ਤਾਂ ਇਹਨੇ ਪੇਂਟ ਲਿਆਂਦਾ, ਉੱਥੇ ਪੈਸੇ ਬਣ ਗਏ, ਫਿਰ ਇਹ ਬੱਸ ਚੜਿਆ, $3,500-$4,000 ਦੀ ਟਿਕਟ ਲੈ ਕੇ, ਫਿਰ GDP ਕੰਟਰੀਬਿਊਟ ਕੀਤੀ, ਫਿਰ ਇਹੀ ਬੰਦੇ ਨੇ ਜਾ ਕੇ ਪੇਂਟ ਕਰਤਾ, ਫਿਰ GDP ਕੰਟਰੀਬਿਊਟ ਹੋ ਗਈ, ਬੱਸ ਆਫ ਚਲੀ ਗਈ, ਹੁਣ ਉਹਦੇ ਉੱਤੇ ਕੈਮੀਕਲ ਲੱਗਣਗੇ, ਰਿਪੇਅਰ ਹੋਊਗੀ, ਜਿੰਨਾ ਡਾਲਰ ਘੁੰਮੂਗਾ ਉਹ ਸਾਰਾ GDP ਦੇ ਵਿੱਚ ਕਾਊਂਟ ਹੋਊਗਾ। ਇਹਨੂੰ ਕਹਿੰਦੇ ਇਕਨੋਮਿਕ ਐਕਟੀਵਿਟੀ। ਸੋ ਯੂ ਕੈਨ ਆਲਸੋ ਟੇਕ ਦਿਸ ਇੰਸੀਡੈਂਟ ਫਰੋਮ ਇਟਸ ਇਕਨੋਮਿਕ ਇੰਪੈਕਟ, ਪਰ ਉਹ ਕੈਲਕੂਲੇਸ਼ਨ ਮੈਂ ਲੈ ਕੇ ਨਹੀਂ ਆਉਣੀ। ਹੁਣ ਇਕਨੋਮਿਕ ਇੰਪੈਕਟ ਵਿੱਚ ਇਹ ਵੀ ਹੈ ਕਿ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ, ਮੌਕੇ ਦੇ ਉੱਤੇ ਆ ਕੇ ਬੰਦੇ ਲੈ ਕੇ ਜਾਣਗੇ, ਜਿਹੜੇ ਵੀ ਲੈ ਕੇ ਜਾਣਗੇ ਉਹਨਾਂ ਨੂੰ ਅਰੈਸਟ ਕਰਨ ਦੀ ਅਥਾਰਿਟੀ ਹੈ। ਅਰੈਸਟ ਕਰਨ ਦੀ ਅਥਾਰਿਟੀ ਵਾਲੇ ਦੀ ਘੱਟੋ ਘੱਟ ਤਨਖਾਹ $35-40 ਘੱਟੇ ਤੋਂ ਸ਼ੁਰੂ ਹੁੰਦੀ ਹੈ, ਫਿਰ ਉਹ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ, ਫਿਰ ਵਕੀਲ ਕੋਲ ਪੇਸ਼ ਕਰਨਗੇ, ਹੁਣ ਇਹ ਅਦਾਲਤ ਵਿੱਚ ਜਾਊਗਾ। ਹੁਣ ਜੇ ਇਹਨੂੰ ਜੇਲ੍ਹ ਵਿੱਚ ਕੋਈ ਬਿਮਾਰੀ ਪਰੇਸ਼ਾਨੀ ਆਉਂਦੀ ਹੈ, ਨਹਾਉਣ ਲਈ ਸਾਬਣ ਚਾਹੀਦਾ, ਹੌਟ ਵਾਟਰ ਚਾਹੀਦਾ, ਖਾਣੇ 3 ਟਾਈਮ ਦੇ ਦੇਣੇ ਆ ਜਾਂ 2 ਟਾਈਮ ਦੇ ਦੇਣੇ ਆ, ਜਾਂ ਇਹਨੂੰ ਕੱਲ ਨੂੰ ਕੋਈ ਬਿਮਾਰੀ ਹੁੰਦੀ ਹੈ ਹਸਪਤਾਲ 'ਚ ਇਹਦੇ ਇਲਾਜ ਹੋਣਗੇ, ਮਤਲਬ ਕਿ ਕਿਸੇ ਵਿਅਕਤੀ ਨੂੰ ਅਪਰਾਧੀ ਬਣਾ ਕੇ ਇਹ ਸਿਸਟਮ ਸਭ ਕੁਝ ਦਿੰਦਾ, ਪਰ ਜੇ ਉਹ ਚੰਗਾ ਇਨਸਾਨ ਬਣ ਕੇ ਬਾਹਰ ਨੌਕਰੀ ਲੱਭਣ ਜਾਵੇ ਉਹਦੇ ਪੱਲੇ ਕੁਛ ਨਹੀਂ ਪੈਂਦਾ। ਹੁਣ ਇਸ ਵਿਅਕਤੀ ਤੋਂ ਗਲਤੀ ਹੋਈ, ਇੱਕ ਤਾਂ ਇਹ ਦੇਖੋ ਵੀ ਗਲਤੀ ਹੋਣ ਤੋਂ ਬਾਅਦ ਇਸ ਤੰਤਰ ਨੇ ਕਿੰਨੇ ਡਾਲਰ ਖਰਾਬ ਕੀਤੇ ਜਿਹੜੇ ਬਹੁਤ ਜ਼ਿਆਦਾ ਕਿਫਾਇਤੀ ਨੇ। ਅਗਲੀ ਗੱਲ ਨਫ਼ਰਤ ਵਾਲੀ, ਇੱਕ ਗੱਲ ਮੇਰੀ ਮਨ ਜੋ ਕਹਿੰਦਾ ਹੁੰਦਾ, ਮੈਂ ਹਮੇਸ਼ਾ ਹੀ ਉਹ ਗੱਲ ਕਹਿ ਕੇ ਜਾਂਦਾ ਕਿ ਜਦੋਂ ਕਿਤੇ ਵੀ ਹੇਟ ਕ੍ਰਾਈਮ ਹੁੰਦਾ ਤਾਂ ਜਿਹਨੂੰ ਅਸੀਂ ਪਰਪੀਟਰੇਟਰ ਕਹਿ ਦਿੰਦੇ ਹਾਂ ਉਹ ਪਰਪੀਟਰੇਟਰ ਨਹੀਂ ਹੁੰਦਾ। ਜਿਹਨੇ ਆ ਕੇ ਕਿਤੇ ਸੱਟ ਮਾਰਤੀ ਨਾ ਕਿਸੇ ਦੇ ਨਫ਼ਰਤ ਚ ਆ ਕੇ, ਉਹ ਤਾਂ ਉਹਨੂੰ ਕੈਰੀ ਆਊਟ ਕਰਨ ਵਾਲਾ ਐਕਸੀਕਿਊਸ਼ਨਰ ਹੈ। ਅਸਲ ਬੰਦਾ ਉਹ ਹੈ ਜਿਹੜਾ ਘਰ ਬੈਠਾ ਔਰ ਬਹੁਤ ਖੂਬਸੂਰਤ ਅੰਦਾਜ਼ ਵਿੱਚ ਮੇਰੇ ਵਾਂਗੂ, ਮੇਰੇ ਤੋਂ ਵਧੀਆ, ਮੇਰੇ ਵਾਂਗੂ ਤਾਂ ਬੈਠਾ ਹੀ ਕਹਿ ਲਿਓ, ਮੇਰੇ ਤੋਂ ਵਧੀਆ ਗੱਲ ਕਰਦਾ ਹੋਊਗਾ, ਉਹ ਅਸਲ 'ਚ ਜੜ ਹੁੰਦਾ ਕਿ ਜਿਹਨਾਂ ਨੂੰ ਹੇਟ ਫੈਲਾਉਣੀ ਆਉਂਦੀ ਹੈ। ਹਮੇਸ਼ਾ ਮੈਂ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੇ ਇਹੋ ਜਿਹੇ ਅਪਰਾਧ ਕਰ ਬੈਠਦੇ ਆ ਉਹਨਾਂ ਨੂੰ ਵਿਕਟਮ ਨੰਬਰ 1 ਕਹਿੰਦਾ, ਕਿਉਂਕਿ ਇਹਦਾ ਮਨ ਪਹਿਲਾਂ ਜ਼ਹਿਰੀਲਾ ਹੋਇਆ, ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਕੰਪਰੋਮਾਈਜ਼ ਕਰ ਲਿਆ, ਇਹਦੀ ਫਾਈਲ ਖੁੱਲ ਗਈ ਜਿੱਥੇ ਕਰਜ਼ੇ ਚੱਕਣੇ ਮੁਸ਼ਕਲ ਹੈ, ਜਿੱਥੇ ਹਿਸਟਰੀਆਂ ਦੀ ਇੰਨੀ ਲੋੜ ਪੈਂਦੀ ਹੈ, ਉੱਥੇ ਬੰਦੇ ਦਾ ਇੱਕ ਤਾਂ ਰੈਕਡ ਮਾੜਾ ਹੋ ਗਿਆ ਜੀ, ਅੱਗੇ ਉਹਦੇ ਲਾਈਫ ਦੇ ਵਿੱਚ ਜਿਹੜੀਆਂ ਸੰਭਾਵਨਾਵਾਂ ਨੇ ਜਿੱਥੇ ਪਹਿਲਾਂ ਹੀ ਹੈ ਨਹੀਂ ਗੀਆਂ ਉਹ ਹੋਰ ਸੀਮਤ ਹੋ ਗਈਆਂ। ਔਰ ਉਦੋਂ ਅਗਲੀ ਗੱਲ ਹੈ ਕਿ ਜਿਹੜੇ ਬੰਦੇ ਤੇ ਇਹਨੇ ਹਮਲਾ ਕਰਨਾ, ਅੱਗੇ ਜਾ ਕੇ ਕਰਨਾ, ਉਹਨੂੰ ਤਾਂ ਲੋਕ ਵਿਕਟਮ ਕਹਿਣਗੇ, ਉਹਦੀ ਸਪੋਰਟ ਵਿੱਚ ਵੀ ਆਉਣਗੇ, ਇਹਦੇ ਹੱਥ 'ਚ ਤਾਂ ਉਹਨੇ ਵੀ ਆ ਕੇ ਨਹੀਂ ਖੜਨਾ ਜਿਹਨਾਂ ਦੇ ਵਿਚਾਰਾਂ ਕਰਕੇ ਅਜਿਹੇ ਅਪਰਾਧ ਨੂੰ ਇਹ ਲੋਕ ਅੰਜਾਮ ਦੇ ਬੈਠਦੇ ਨੇ। ਬਸ ਇੰਨੀ ਫਰਕ ਰਹਿ ਜਾਂਦਾ ਕਿ ਇਹ ਸਮਝ ਨਹੀਂ ਸਕੇ, ਹਮੇਸ਼ਾ ਜਦੋਂ ਕੋਈ ਕਹਿੰਦਾ ਹੈ ਵੀ ਉਹ ਫਲਾਣਾ ਫਿਰਕਾ ਜਿਹੜਾ ਉਹਨੂੰ ਐਂ ਸਬਕ ਸਿਖਾਓ, ਉਹਨੂੰ ਕਹਿ ਵੀ ਵੀਰੇ ਐਂ ਕਰਾ ਲੈ 5 ਰੁਪਈਏ ਤੂੰ ਸਿਖਾ ਕੇ ਆ ਤੇ ਮੈਂ ਤੇਰਾ ਘਰ ਸਾਂਭਦਾ, ਉਹਨਾਂ ਚਿਰ ਮੈਂ ਤੇਰੀ ਗੱਡੀ ਚਲਾ ਲੈਂਦਾ। ਜਿਹੜਾ ਬੰਦਾ ਸਾਨੂੰ ਫਿਰਕੇ ਦੇ ਵਿੱਚ ਨਫ਼ਰਤ ਪਾਉਣ ਦੀ ਗੱਲ ਕਰਦਾ ਉਹਨੂੰ ਕਹੋ ਵੀ ਤੂੰ ਸੋਫੇ ਤੋਂ ਉੱਠ ਕੇ ਮੈਂ ਬਹਿ ਜਾਣਾ ਤੇ ਤੂੰ ਜਾ ਕੇ ਕੌਮ ਦਾ ਬਦਲਾ ਲੈ ਕੇ ਆ, ਤੂੰ ਜਾ ਰੱਬ ਨੂੰ ਸੁਰੱਖਿਅਤ ਕਰਨ। ਅਸੀਂ ਠੇਕਾ ਚੱਕ ਲੈਂਦੇ ਹਾਂ, ਚਾਹੇ ਰੱਬ ਦੇ ਨਾਂ ਤੇ ਕਰ ਲੈਂਦੇ ਹਾਂ, ਚਾਹੇ ਕਿਸੇ ਦੇ ਨਾਂ ਤੇ ਕਰ ਲੈਂਦੇ ਹਾਂ, ਆਮ ਆਦਮੀ ਬਸ ਇਹੀ ਗਲਤੀ ਕਰਦਾ। ਉਹਨੂੰ ਕਹਿ ਵੀ ਨਹੀਂ ਨਹੀਂ ਇਹ ਤਾਂ ਸਵਾਬ ਦਾ ਕੰਮ ਹੈ, ਆਪ ਜਾਓ ਆਪਣੇ ਬੇਟੇ ਤੋਂ ਸਾਥ ਲੈ ਕੇ ਜਾਓ, ਖੁਦਾ ਕੀ ਰਾਹ ਤੇ ਜਾ ਰਹੇ ਹੋ, ਭਗਵਾਨ ਕੀ ਰਾਹ ਤੇ ਜਾ ਰਹੇ ਹੋ, ਵਾਹਿਗੁਰੂ ਅੱਲਾਹ ਦੇ ਨਾਮ ਤੇ ਜਾ ਰਹੇ ਹੋ, ਆਪ ਕਿਉਂ ਨਹੀਂ ਜਾ ਰਹੇ ਵੀ, ਇਤਨਾ ਬੜਾ ਫਾਇਦਾ, ਇਹ ਛੋਟੀ ਮੋਟੀ ਦੁਨੀਆਦਾਰੀ ਮੁਝੇ ਦੇ ਦੋ, ਹੈ ਜੇ ਦੁਨਿਆਵੀ ਮਕਾਨ, ਜੇ ਦੁਨਿਆਵੀ ਕਾਰੇ, ਇਹ ਮਜਬੂਰੀਆਂ ਮੁਝੇ ਦੇ ਦੋ, ਤੁਸੀਂ ਚੱਲੋ ਖੁਦਾ ਦੇ ਰਸਤੇ ਤੇ, ਕੋਈ ਉਹਨਾਂ ਨੂੰ ਭੇਜੇ। ਸੋ ਇਹਨਾਂ ਨੇ ਜੋ ਆਪ ਗਲਤੀ ਕਰ ਬੈਠੇ, ਬਹੁਤ ਛੋਟੀ ਖਬਰ ਲੱਗੀ ਹੈ, ਪਰ ਜੇ ਅਸੀਂ ਇਹ ਤੋਂ ਸਿੱਖ ਜਾਈਏ ਕਿ ਕਿਸੇ ਦੇ ਕੰਨ ਦੀ ਫੂਕ ਮਾਰੀ ਹੋਵੇ ਨਾ ਤਾਂ ਫੂਕ ਮਾਰਨ ਵਾਲੇ ਨੂੰ ਹੀ ਧੋਰੋ, ਆਪ ਨਾ ਚਲੇ ਜਾਇਓ, ਆਹ ਹੁਣ ਆਪਾਂ ਨੂੰ ਕੁਛ ਨਹੀਂ ਇਹਦੇ ਵਿੱਚੋਂ ਬਾਈ ਹੋਰਾਂ ਨੂੰ ਮਿਲਣਾ ਤੇ ਪੇਸ਼ੀਆਂ ਹੀ ਬਚਣਗੀਆਂ। ਸੋ ਅੱਜ ਦੀਆਂ ਖਬਰਾਂ ਦੇ ਵਿੱਚ ਇੰਨੀ ਹੀ ਗੱਲਬਾਤ, ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਮੈਂ 1-2 ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਸਮਾਲ ਬ੍ਰੇਕ ਤੋਂ ਬਾਅਦ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 days a week, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा। मोमिन हलाल मीट एंड ग्रोसरी।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is the last time. I'm going to ask you 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 रेडियो च कुछ दिक्कत आउंदी होवे तां ऐप और इंटरनेट तो बिना तुसी 6478724900 ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਲਾਈਵ ਵਧੀਆ ਕ੍ਰਿਸਟਲ ਕਲੀਅਰ ਆਵਾਜ਼ ਵਿੱਚ ਸੁਣ ਸਕਦੇ ਹੋ। ਸਟੂਡੀਓ ਵਿੱਚ ਪ੍ਰੋਗਰਾਮ ਮੁਤਲਕ ਕੋਈ ਰਾਏ ਦੇਣੀ ਹੋਵੇ, ਕਦੇ ਕਾਲ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਤੇ ਆਪਣੀਆਂ ਟਿੱਪਣੀਆਂ ਕਰ ਸਕਦੇ ਹੋ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 416-620-1778 ਸ਼ਾਦੀਆ ਮਲਿਕ ਸਾਡੇ ਸੇਲਜ਼ ਰੈਪਰਜੈਂਟੇਟਿਵ ਨੇ ਜੀ, 6472424746, 647-242-4746 ਤੇ ਤੁਸੀਂ ਸ਼ਾਜ਼ੀਆ ਮਲਿਕ ਨਾਲ ਗੱਲਬਾਤ ਕਰਕੇ ਐਡਵਰਟਾਈਜ਼ਮੈਂਟ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੁਣ ਹੋਣਗੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ SR ਠਾਕੁਰ ਦੇ ਨਾਲ ਇੰਟਰਵਿਊ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਆਕਾਸ਼ਦੀਪ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਜੱਜਾ ਤੇ ਉਹਨਾਂ ਦੇ ਜੀਵਨ ਸਾਥੀ ਨੂੰ ਸਰੀਰਕ ਤਲਾਸ਼ੀ ਤੋਂ ਸ਼ੋਰ, ਪੂਰਬੀ ਯੂਕਰੇਨ ਚ ਰੂਸੀ ਸੈਨਾ ਦਾ ਵੱਡਾ ਨੁਕਸਾਨ, ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਬੰਬਾਰੀ ਜਾਰੀ, ਪਾਕਿਸਤਾਨੀ ਚੋਣ ਕਮਿਸ਼ਨ ਨੇ ਆਮ ਚੋਣਾਂ ਲਈ ਸ਼ਡਿਊਲ ਐਲਾਨਿਆ, ਅਰਬ ਸਾਗਰ ਚ ਮਾਲਟਾ ਦਾ ਸਮੁੰਦਰੀ ਜਹਾਜ਼ ਅਗਵਾ, ਭਾਰਤੀ ਜਲ ਸੈਨਾ ਰੱਖ ਰਹੀ ਹੈ ਨਜ਼ਰ, ਮੈਕਸੀਕੋ ਕ੍ਰਿਸਮਸ ਪਾਰਟੀ ਦੌਰਾਨ ਗੋਲਾਬਾਰੀ, 16 ਲੋਕਾਂ ਦੀ ਮੌਤ, ਮਲੇਸ਼ੀਆ ਚ ਹੱਡ ਬਗੈਰ 6500 ਤੋਂ ਵੱਧ ਲੋਕ ਹੋਏ ਬੇਕਾਰ, ਲੀਬੀਆ ਦੇ ਸਮੁੰਦਰ ਤੱਟ ਤੇ ਵੱਡਾ ਹਾਦਸਾ, ਔਰਤਾਂ ਬੱਚਿਆਂ ਸਮੇਤ 61 ਪ੍ਰਵਾਸੀਆਂ ਦੀ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਦੇਸ਼ ਵਿਚਾਲੇ ਸਾਰੇ ਹਵਾਈ ਅੱਡਿਆਂ ਦੇ ਜੱਜਾਂ ਅਤੇ ਉਹਨਾਂ ਦੇ ਜੀਵਨ ਸਾਥੀ ਨੂੰ ਸਰੀਰਕ ਤਲਾਸ਼ੀ ਤੋਂ ਛੋਟ ਦਿੱਤੀ ਹੈ। ਜੀਓ ਨਿਊਜ਼ ਦੀ ਖਬਰ ਅਨੁਸਾਰ ਹਵਾਬਾਜ਼ੀ ਸਕੱਤਰ ਦੇ ਨਿਰਦੇਸ਼ ਤੇ ਹਵਾਈ ਅੱਡਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨੇ ਇੱਕ ਹੁਕਮ ਜਾਰੀ ਕੀਤਾ ਹੈ। ਹਵਾਬਾਜ਼ੀ ਮੰਤਰਾਲੇ ਵੱਲੋਂ 12 ਅਕਤੂਬਰ ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ ਹਵਾਬਾਜ਼ੀ ਸਕੱਤਰ ਨੇ ਸੇਵਾ ਕਰ ਰਹੇ ਜੱਜਾਂ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਜੀਵਨ ਸਾਥੀਆਂ ਨੂੰ ਸਾਰੇ ਹਵਾਈ ਅੱਡਿਆਂ ਤੇ ਸਰੀਰ ਦੀ ਤਲਾਸ਼ੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਦੀ ਨਿਊਜ਼ ਨੇ 16 ਦਸੰਬਰ ਦੀ ਖਬਰ ਵਿਚ ਕਿਹਾ ਕਿ ਪਾਕਿਸਤਾਨ ਵਿਕਸਿਤ ਦੇਸ਼ਾਂ ਵਾਂਗ ਸਵੈ ਇਮੀਗ੍ਰੇਸ਼ਨ ਸੇਵਾਵਾਂ ਦੇ ਲਈ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ ਤੇ ਈ ਗੇਟ ਸਥਾਪਿਤ ਕਰਨ ਲਈ ਸੰਯੁਕਤ ਅਰਬ ਅਮੀਰਾਤ ਕੰਪਨੀ ਨਾਲ ਗੱਲਬਾਤ ਕਰ ਰਿਹਾ ਹੈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ, ਲਾਹੌਰ ਦੇ ਅਲਾਮਾ ਇਕਬਾਲ ਹਵਾਈ ਅੱਡੇ ਤੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ ਤੇ ਈ ਗੇਟ ਸਥਾਪਿਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਤੇ ਉਧਰ ਹੀ ਰੂਸ ਯੂਕਰੇਨ ਵਿਚਾਲੇ ਜਾਰੀ ਜੰਗ ਦੀ ਇੱਕ ਹਵਾਈ ਫੁਟੇਜ ਵਿੱਚ ਰੂਸੀ ਫੌਜ ਦਾ ਵੱਡਾ ਨੁਕਸਾਨ ਸਾਹਮਣੇ ਆਇਆ ਹੈ। ਰੂਸੀ ਸੈਨਾ ਪੂਰਬੀ ਯੂਕਰੇਨ ਚ ਅਵਦੀਵਿਕਾ ਕਸਬੇ ਉੱਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੀ ਹੈ। ਯੂਕਰੇਨ ਦੇ ਫੌਜੀ ਡਰੋਨ ਨੇ ਇਹ ਵੀਡੀਓ ਕਸਬੇ ਨੇੜਲੇ ਇੱਕ ਪਿੰਡ ਦੇ ਉੱਪਰੋਂ ਇਸ ਮਹੀਨੇ ਬਣਾਈ ਹੈ। ਇਸ ਥਾਂ ਤੇ ਦੋਵੇਂ ਸੈਨਾਵਾਂ ਵਿਚਾਲੇ ਜੰਗ ਚੱਲ ਰਹੀ ਹੈ। ਦੋ ਵੱਖ ਵੱਖ ਕਲਿੱਪਾਂ ਚ ਕਰੀਬ 150 ਸੈਨਿਕਾਂ ਦੀਆਂ ਦੇਹਾਂ ਨਜ਼ਰ ਆ ਰਹੀਆਂ ਨੇ, ਜਿਨ੍ਹਾਂ ਰੂਸੀ ਵਰਦੀ ਪਾਈ ਹੋਈ ਹੈ। ਰੂਸੀ ਸੈਨਿਕ ਜਿਸ ਪਿੰਡ ਵਿਚ ਬਚਣ ਲਈ ਲੁਕੇ ਹੋਏ ਸਨ, ਉਹ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਚੁੱਕਾ ਹੈ। ਡਰੋਨ ਯੂਨਿਟ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਕੁਝ ਯੂਕਰੇਨੀ ਵੀ ਹੋ ਸਕਦੇ ਨੇ। ਯੂਕਰੇਨੀ ਸੈਨਾ ਦਾ ਕਹਿਣਾ ਹੈ ਕਿ ਇਹ ਫੁਟੇਜ 6 ਦਸੰਬਰ ਦੀ ਤੇ ਕਈ ਦੇਹਾਂ ਹਫ਼ਤਿਆਂ ਤੋਂ ਇੱਥੇ ਪਈਆਂ ਨੇ। ਰੂਸੀ ਸੈਨਾ ਨੇ ਇਸ ਇਲਾਕੇ ਵਿਚ ਹਮਲੇ ਅਕਤੂਬਰ ਵਿਚ ਸ਼ੁਰੂ ਕੀਤੇ ਸਨ। ਤੇ ਉਧਰ ਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲੇ ਲਗਾਤਾਰ ਜਾਰੀ ਨੇ। ਇਸੇ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ, ਜਿਨ੍ਹਾਂ ਵਿਚ 3 ਬੰਦਕਾਂ ਨੂੰ ਗੋਲੀ ਮਾਰਨਾ ਵੀ ਸ਼ਾਮਿਲ ਹੈ। ਉਨ੍ਹਾਂ ਨੇ ਇਜ਼ਰਾਈਲ ਦੇ ਵਿਹਾਰ ਉੱਤੇ ਸਵਾਲ ਖੜੇ ਕੀਤੇ ਨੇ। 10 ਹਫ਼ਤਿਆਂ ਤੋਂ ਚੱਲ ਰਹੀ ਜੰਗ ਦੌਰਾਨ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਨੇ ਤੇ ਵੱਡੇ ਪੱਧਰ ਉੱਤੇ ਦਬਾਈ ਹੋਈ ਹੈ। ਗਾਜ਼ਾ ਵਿਚ ਲਗਾਤਾਰ ਚੌਥੇ ਦਿਨ ਸੰਚਾਰ ਸੇਵਾਵਾਂ ਬੰਦ ਨੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਇਸ ਕਾਰਨ ਬਚਾਅ ਕਾਰਜਾਂ ਵਿਚ ਅੜਿੱਕਾ ਪੈ ਰਿਹਾ ਹੈ ਤੇ ਮਦਦ ਪਹੁੰਚਾਉਣ ਵਿਚ ਮੁਸ਼ਕਿਲ ਆ ਰਹੀ ਹੈ। ਹਾਲਾਂਕਿ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਇਸ ਹਫ਼ਤੇ ਇਜ਼ਰਾਈਲ ਦੇ ਦੌਰੇ ਦੌਰਾਨ ਇਜ਼ਰਾਈਲ ਦੇ ਹਮਲਿਆਂ ਨੂੰ ਘਟਾਉਣ ਦਾ ਦਬਾਅ ਵੱਧ ਸਕਦਾ ਹੈ। ਨਾਗਰਿਕਾਂ ਦੀਆਂ ਮੌਤਾਂ ਨੇ 19 ਲੱਖ ਫਲਸਤੀਨੀਆਂ ਦੇ ਉਜਾੜੇ ਦੀ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਇਹ ਇਜ਼ਰਾਈਲ ਦੀ ਫੌਜੀ ਤੇ ਕੂਟਨੀਤਿਕ ਪੱਧਰ ਉੱਤੇ ਮਦਦ ਵੀ ਕਰ ਰਿਹਾ ਹੈ। ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ਤੇ ਕੀਤੇ ਜ਼ੋਰਦਾਰ ਹਵਾਈ ਅੱਡੇ ਤੇ ਜ਼ਮੀਨੀ ਹਮਲਿਆਂ ਕਾਰਨ ਵੱਡੀ ਗਿਣਤੀ ਆਬਾਦੀ ਦੱਖਣੀ ਹਿੱਸੇ ਵੱਲ ਜਾਣ ਲਈ ਮਜਬੂਰ ਹੋ ਗਈ ਹੈ। ਇੱਥੇ ਬਹੁਤੇ ਲੋਕ ਮਾੜੀਆਂ ਹਾਲਾਤਾਂ ਵਿਚ ਟੈਂਟਾਂ ਵਿਚ ਰਹਿ ਰਹੇ ਨੇ। ਇਜ਼ਰਾਈਲੀ ਸੈਨਾ ਨੇ ਅਹਿਦ ਕੀਤਾ ਹੈ ਕਿ ਜਦ ਤੱਕ ਉਹ ਹਮਾਸ ਦਾ ਢਾਂਚਾ ਖਤਮ ਨਹੀਂ ਕਰ ਦਿੰਦੇ ਜੰਗ ਜਾਰੀ ਰੱਖਣਗੇ। ਪਾਕਿਸਤਾਨ ਚ ਆਮ ਚੋਣਾਂ ਵਿਚ ਦੇਰੀ ਕਰਵਾ ਸਕਣ ਸੰਬੰਧੀ ਹੇਠਲੀ ਅਦਾਲਤ ਦਾ ਫੈਸਲਾ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਚੋਣ ਕਮਿਸ਼ਨ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਲੰਗੀਰਾ ਚੋਣ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਸੁਪਰੀਮ ਕੋਰਟ ਨੇ ਆਮ ਚੋਣਾਂ ਲਈ ਨੌਕਰ ਸ਼ਾਹਾਂ ਨੂੰ ਚੋਣ ਅਧਿਕਾਰੀ ਵਜੋਂ ਨਿਯੁਕਤ ਕਰਨ ਸੰਬੰਧੀ ਚੋਣ ਕਮਿਸ਼ਨ ਦੇ ਫੈਸਲੇ ਨੂੰ ਮੁਅੱਤਲ ਕਰਨ ਵਾਲੇ ਲਾਹੌਰ ਹਾਈ ਕੋਰਟ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਸੀ। ਭਾਰਤੀ ਜਲ ਸੈਨਾ ਨੇ ਅੱਜ ਕਿਹਾ ਹੈ ਕਿ ਉਸ ਨੇ ਅਰਬ ਸਾਗਰ ਵਿਚ ਮਾਲਟਾ ਦੇ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ਦਾ ਢੁਕਵਾਂ ਜਵਾਬ ਦਿੱਤਾ ਹੈ। ਇਸ ਜਹਾਜ਼ ਦੇ ਚਾਲਕ ਦਲ ਦੇ 18 ਮੈਂਬਰ ਸਵਾਰ ਹਨ। ਜਲ ਸੈਨਾ ਨੇ MV ਰੋਇਨ ਜਹਾਜ਼ ਤੋਂ ਸਹਾਇਤਾ ਦੀ ਬੇਨਤੀ ਦੇ ਜਵਾਬ ਵਿਚ ਖੇਤਰ ਦੀ ਨਿਗਰਾਨੀ ਕਰਨ ਲਈ ਅਦਨ ਦੀ ਖਾੜੀ ਵਿਚ ਤਾਇਨਾਤ ਸਮੁੰਦਰੀ ਗਸ਼ਤੀ ਜਹਾਜ਼ ਅਤੇ ਇਸ ਦੇ ਜੰਗੀ ਜਹਾਜ਼ਾਂ ਨੂੰ ਰਵਾਨਾ ਕੀਤਾ। ਅਧਿਕਾਰੀਆਂ ਨੂੰ ਵੀਰਵਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਅਤੇ ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ ਤੇ ਮਿਸ਼ਨ ਭੇਜਿਆ। ਜਲ ਸੈਨਾ ਨੇ ਕਿਹਾ ਹੈ ਕਿ ਉਸ ਦੇ ਹਵਾਈ ਜਹਾਜ਼ ਨੇ ਅਗਵਾ ਕੀਤੇ ਜਹਾਜ਼ ਦੇ ਉੱਪਰ ਉਡਾਨ ਭਰੀ ਅਤੇ ਉਹ ਸੋਮਾਲੀਆ ਦੇ ਤੱਟ ਵੱਲ ਜਾ ਰਹੇ ਜਹਾਜ਼ ਦੀ ਗਤੀਵਿਧੀ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਤੇ ਉਧਰ ਮੈਕਸੀਕੋ ਦੇ ਉੱਤਰੀ ਮੱਧ ਰਾਜ ਗੁਆਨਾ ਜ਼ੁਆਟੋ ਦੇ ਸਾਲ ਵਾਈਟਾਇਰਾ ਸ਼ਹਿਰ ਵਿਚ ਐਤਵਾਰ ਤੜਕੇ ਕ੍ਰਿਸਮਸ ਪਾਰਟੀ ਦੌਰਾਨ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਹੈ ਕਿ ਸਲਾਮਾਕਾ ਸ਼ਹਿਰ ਵਿਚ ਹੋਈ ਗੋਲਾਬਾਰੀ ਵਿਚ 4 ਹੋਰ ਲੋਕ ਮਾਰੇ ਗਏ। ਹਾਲਾਂਕਿ ਉਨ੍ਹਾਂ ਦੇ ਹਮਲੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਮੁਤਾਬਕ ਪੀੜਤ ਪੋਸਾਡਾ ਨਾਂ ਦੀ ਕ੍ਰਿਸਮਸ ਪਾਰਟੀ ਤੋਂ ਬਾਹਰ ਨਿਕਲ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਇਹ ਸ਼ਹਿਰ ਲੰਬੇ ਸਮੇਂ ਤੋਂ ਜਲਿਸਕੋ ਕਾਰਟੇਲ ਅਤੇ ਸਿਨਾਲੋਆ ਕਾਰਟੇਲ ਦੁਆਰਾ ਸਮਰਥਕ ਸਥਾਨਕ ਗਰੋਹਾਂ ਵਿਚਾਰ ਸਰਵਉੱਚਤਾ ਲਈ ਖੂਨੀ ਸੰਘਰਸ਼ ਨਾਲ ਜੂਝਦੇ ਆਏ। ਮਲੇਸ਼ੀਆ ਵਿਚ ਐਤਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ 4 ਰਾਜਾਂ ਵਿਚ 6500 ਤੋਂ ਵੱਧ ਲੋਕ ਬੇਘਰ ਹੋ ਗਏ। ਸਮਾਜ ਕਲਿਆਣ ਵਿਭਾਗ ਅਨੁਸਾਰ ਪੂਰਬੀ ਤੱਟ ਦੇ ਰਾਜ ਕੈਲਾਟਿਨ ਅਤੇ ਟ੍ਰਿਨਗਾਨੋ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿੱਥੇ 6370 ਤੋਂ ਵੱਧ ਲੋਕਾਂ ਨੂੰ 39 ਹੜ੍ਹ ਰਾਹਤ ਕੇਂਦਰਾਂ ਵਿਚ ਰੱਖਿਆ ਗਿਆ ਹੈ। ਇਸ ਦੌਰਾਨ ਪੱਛਮੀ ਤੱਟ ਦੇ ਰਾਜਾਂ ਪੇਰਾਕ ਅਤੇ ਸਿਲਾਗੋਰ ਵਿਚ ਕ੍ਰਮਵਾਰ 85 ਅਤੇ 50 ਹੜ੍ਹ ਪੀੜਤ ਦਰਜ ਕੀਤੇ ਗਏ। ਮੌਸਮ ਵਿਭਾਗ ਨੇ ਉੱਤਰੀ ਪੂਰਬੀ ਮਾਨਸੂਨ ਕਾਰਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਉੱਤਰੀ ਰਾਜਾਂ ਅਤੇ ਦੇਸ਼ ਦੇ ਪੂਰਬੀ ਤੱਟ ਤੇ ਤੇਜ਼ ਹਵਾਵਾਂ ਅਤੇ ਸਮੁੰਦਰ ਦੀ ਤੇਜ਼ ਲਹਿਰ ਉੱਠਣ ਦੀ ਸੰਭਾਵਨਾ ਹੈ। ਲੀਬੀਆ ਦੇ ਸਮੁੰਦਰ ਤੱਟ ਤੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਸਮੁੰਦਰ ਤੱਟ ਤੇ ਪ੍ਰਵਾਸੀਆਂ ਨਾਲ ਭਰਿਆ ਜਹਾਜ਼ ਡੁੱਬ ਗਿਆ। ਜਹਾਜ਼ ਹਾਦਸੇ ਵਿਚ ਬੱਚਿਆਂ ਤੇ ਔਰਤਾਂ ਸਮੇਤ ਘੱਟੋ ਘੱਟ 61 ਪ੍ਰਵਾਸੀ ਡੁੱਬ ਗਏ। ਲੀਬੀਆ ਵਿਚ ਪ੍ਰਵਾਸ ਲਈ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸੰਗਠਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਗਠਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਲੀਬੀਆ ਤੋਂ ਇੱਕ ਦੁਖਦਾਈ ਜਹਾਜ਼ ਦੇ ਡੁੱਬਣ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਸਮੇਤ 61 ਪ੍ਰਵਾਸੀ ਡੁੱਬ ਗਏ ਨੇ। ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਲਗਭਗ 81 ਲੋਕਾਂ ਨੂੰ ਲੈ ਕੇ ਲੀਬੀਆ ਤੋਂ ਰਵਾਨਾ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਲੀਬੀਆ ਉਹਨਾਂ ਲੋਕਾਂ ਲਈ ਇੱਕ ਪ੍ਰਮੁੱਖ ਲਾਂਚਿੰਗ ਪੁਆਇੰਟ ਹੈ ਜੋ ਸਮੁੰਦਰੀ ਰਸਤੇ ਯੂਰੋਪ ਪਹੁੰਚਣਾ ਚਾਹੁੰਦੇ ਨੇ। ਅਫਰੀਕਾ ਦੇ ਮੱਧ ਪੂਰਬ ਵਿਚ ਸਥਿਤ ਦੇਸ਼ਾਂ ਦੇ ਲੋਕ ਉੱਥੇ ਹੋ ਰਹੀ ਜੰਗ ਅਤੇ ਅਸ਼ਾਂਤੀ ਤੋਂ ਬਚਣ ਲਈ ਲੀਬੀਆ ਦੇ ਰਸਤੇ ਯੂਰੋਪ ਜਾਣਾ ਚਾਹੁੰਦੇ ਨੇ। ਤੱਟਵਰਤੀ ਖੇਤਰਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਫੌਜੀ ਸਮੂਹਾਂ ਦੁਆਰਾ ਇਨ੍ਹਾਂ ਰੂਟਾਂ ਦੇ ਨਾਲ ਮਨੁੱਖੀ ਤਸਕਰੀ ਦਾ ਨੈਟਵਰਕ ਚਲਾਇਆ ਜਾਂਦਾ ਹੈ। ਉਹਨਾਂ ਪ੍ਰਵਾਸੀਆਂ ਨੂੰ ਖਤਰਨਾਕ ਭੂਮੰਧ ਸਾਗਰ ਰਾਹੀਂ ਖਤਰਨਾਕ ਯਾਤਰਾ ਪ੍ਰਦਾਨ ਕਰਦੇ ਹਨ। ਹਾਲ ਹੀ ਦੇ ਮਹੀਨਿਆਂ ਵਿਚ ਲੀਬੀਆ ਵਿਚ ਸੁਰੱਖਿਆ ਬਲਾਂ ਨੇ ਕਥਿਤ ਤੌਰ ਤੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਕਾਰਵਾਈ ਕੀਤੀ ਹੈ।
ਭਾਰਤ ਦੇ ਤਾਮਿਲਨਾਡੂ ਵਿੱਚ ਭਾਰੀ ਮੀਂਹ ਨੇ ਕੰਨਿਆ ਕੁਮਾਰੀ ਤੇ ਨਕਾਸੀ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ, ਜਿਸ ਨਾਲ ਝੋਨੇ ਦੇ ਖੇਤ, ਸੜਕਾਂ, ਰਿਹਾਇਸ਼ੀ ਖੇਤਰ ਅਤੇ ਪੁਲ ਪਾਣੀ ਵਿੱਚ ਡੁੱਬ ਗਏ ਨੇ। ਮੁੱਖ ਸਕੱਤਰ ਸ਼ਿਵਦਾਸ ਮੀਨਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਮੀਂਹ ਅਤੇ ਹੜ੍ਹ ਕਾਰਨ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਤੋਂ ਮਦਦ ਮੰਗੀ ਗਈ ਹੈ। ਬਚਾਅ